पूजा आसन थापन शोभा। गुरु नानक साहब ते जिथे चरण पै गए जिथे जाए बहे मेरा सतगुरु, प्यारे हो तलवंडी नू भाग नहीं लगन गे। जिथे जाए बहे मेरा सतगुरु सो थान सुहावा राम राजे, कबीर सोई मुख तन कै जे मुकी है कही है राम, प्यारे हो देही किसकी बापरी पवित्र होए गोगरा। कले माता तृप्ता दी देही नहीं, अज ता सारी तलवंडी दी शोभा अगे नालो वधन लगी। जेड़े लोग सन कोई भांडे करदा है वह भी शांत हो गया, कपड़े बुनदा है वह भी शांत हो गया, कोई सोने का काम करदा है वह भी शांत हो गया। राय बुलार कहिंदा पता नहीं कि मेरे घर अंदर टिका कियो जिहा बनी जांदा है, दस नहीं मैं सकदा, पर मेरे अंदर नु शांति है।
सीत सुगंधत मद समीरा, चले जोहर ही सब बिद पीरा।
उस वेले ठंडी ठंडी खवा रुमकन लगी खै, ते जदो ओ समीर चल दिए कहिंदे ने उस खवा दे विचो सुगंधी आउन लग पई है। इत्थे मैं एक बेनती फिर करदा जावां, गुरमुखो चेते रखियो, एक सुगंधी खै आ फुलां दी, एक सुगंधी खै बगीचे दी, पर जिहड़ा नाम जपदा है ना उहदे अंदर मुश्क चकोलिया अपने आप उहदे तन विचों सुगंधी आउण लग पैंदी है। गुरमुखो उस तलवंडी विच क्यों सुगंधी पी आउंदी है? जदों किसे राजे ने आउणा होवे ना उहदे लई लोक छिड़काओ करदे ने, उहदे लई फुल बखेरदे ने, ते जिथे करोड़ां ब्रह्मंडां दा बापू मेरा साई आ रिहा है, कुदरत ने उस हवा दे विच पहला ही सुगंधी घोल दित्ती है। बदबो नहीं, चार चपेरे सुगंधी महक आउंदी है, ते हर कोई सोचदा है कि ये सुगंधी कित्थों आ रही है।
बादर आवे पर पारी, बरखे नर ईशा अनुसारी।
बदल पानी भर भर के लियाए, कहिंदे ने इन्नी बरसात पहला कदी ना कोई, जिन्नी बरसात ऐदकी तलवंडी दियां गलियां विच बाबे नानक दे आउण तों पहला होई। बदल भर भर के आए पानी, गलियां दा सारा कूड़ा मिट्टी खूंज के लै गए खान।
फूले फले बिरख समुदाई, जन अनंता बाहर आई।
फुल्लां दे अंदर रस भरे गए, फल जेड़े ने रस नाल भरे गए। कहिंदे ने कि मानो सारी बनास्पति अज मौल गई है। मौले भी क्यों ना, कि गुर वण तृण खरिया कीतिया नानक क्या मनुख। प्यारियो सूके खरे किए खिन माहे, अमृत दृष्ट संच जीवाए, क्यों ना खरे कौन गे मेरे माधो जी। सत संगत मिले सो तरिया, अज तलवंडी नू गुर प्रसाद मिल लगा है। गुर प्रसाद परम पद पाया, सूके काष्ट खरिया सूके काष्ट हरिया, सुकियां लकड़ा खरिया हो गईया। बनास्पति झुल दी पई है, खवा ठंडी महक बखेर दी है।
अंतर तिनके पई अमेऊ, मनो नरन दिखरावे तेऊ।
कहिंदे ने उन्हां फलां दे विच अमृत भरिया गया, शहद भरिया गया। कवि जी तां इत्थों तक कहिंदे ने मेरे बाबे नानक दे घर दे वेड़े दे जिहड़े रुख सन नेड़े नेड़े, उहदे पत्ते तोड़ के कोई मूंह विच पावे ते उहदे विचों वी शहद वर्गी मिठास आउण लग पई सी। मिठा चला सी, उह चलदा झुरदा पिया सी। इन्हां दिनां दे विच अज दौलतां दाई कई दिनां तो इस घर विच फेरा पांदी खै आउंदी खै, मां तृप्ता दे चरण घुट के सेवा करके चली जांदी है। अज दौलतां दाई कुछ दिन पहलां आई है, ते आ के कहन लगी बाबा कालू मैं अज तेरे तो कुछ मंगण आई हाँ। कहन लगे दौलतां तू मंग तां सही, देखो अज उस वेड़े दी रौनक। बेबे नानकी जिदी उम्र 5 साल दी है, जिस भैण दा ओ वीर आ रहा है, जिस वीर नू जगत जलंदे ते तोरन लई अपने खथां नाल इस बेबे ने रबाब पकड़ानी है। जिस वीर नू बेबे नानकी ने इको गल कहनी है, वीरना मैनू चरना विच चुक लैण दिया कर, ठीक है असी एक कुख तो जन्मे हाँ, तू मेरा मुरशद है मैं तेरी सिख हाँ। ए ओ बेबे नानकी 5 साल दी उम्र अज वेड़े विच नाल तुरी फिरदी कै, मन विच एक चाहो है। दौलतां आई आ के कहिंदी ए बाबा कालू देखी हुण हथ नाल किते किरस ना करी, खत संकोची ना, ਹੱਸ ਕੇ ਕਹਿਣ ਲੱਗੇ ਦੌਲਤਾਂ ਦੱਸ, ਕਹਿੰਦੀ ਇਹ ਸਿਆਲ ਦੇ ਦਿਨ ਆ ਗਏ ਨੇ, ਸੱਚ ਜਾਣੀ ਐਤਕੀ ਸਿਆਲ ਵਿੱਚ ਕਣਕ ਪਹਿਲਾਂ ਹੀ ਮੁੱਕ ਗਈ ਹੈ। ਧਿਆਨ ਦਿਆ ਜੇ ਗੁਰਮੁਖੋ, ਕਿਹੜੀਆਂ ਰਹਿਮਤਾਂ ਮਿਲਣੀਆਂ ਨੇ ਬਾਬੇ ਨਾਨਕ ਦੀ ਪਹਿਲੀ ਝਲਕ ਵਿੱਚੋਂ। ਕਹਿਣ ਲੱਗੀ ਕਣਕ ਘਰ ਦੀ ਮੁੱਕ ਗਈ ਏ, ਅਤੇ ਮੈਂ ਤੈਨੂੰ ਕਹਿਣ ਆਈ ਹਾਂ, ਜੇ ਪਰਮਾਤਮਾ ਅੱਲਾ ਨੇ, ਮੁਸਲਮਾਨ ਔਰਤ ਸੀ, ਜੇ ਰੱਬ ਨੇ ਤੈਨੂੰ ਪੁੱਤਰ ਦਿੱਤਾ, ਮੈਨੂੰ ਚਾਰ ਮਣ ਦਾਣੇ ਦੇਣੀ, ਮੇਰੀ ਗਰੀਬਣੀ ਦੇ ਬੱਚੇ ਰੋਟੀ ਸਿਆਲ ਵਿੱਚ ਰੱਜ ਕੇ ਖਾ ਲੈਣਗੇ, ਘਰ ਵਿੱਚ ਬਿਸਤਰੇ ਕੋਈ ਨਹੀਂ, ਇੱਕ ਕਿਰਪਾ ਕਰੀ, ਰੱਬ ਨੇ ਤੈਨੂੰ ਪੁੱਤਰ ਦਿੱਤਾ, ਮੈਨੂੰ ਗਰਮ ਬਿਸਤਰਾ ਲੈ ਦੇਈ, ਮੇਰੀ ਬੁੱਢੀ ਦੇ ਦਿਨ ਸੌਖੇ ਨਿਕਲ ਜਾਣਗੇ, ਚਾਰ ਟਕੇ ਦੇ ਦੇਈ, ਮੇਰੇ ਘਰ ਦੇ ਅੰਦਰ ਚਾਰ ਦਿਨ ਰੋਟੀ ਚੱਲ ਜਾਏਗੀ। ਪਤਾ ਨਹੀਂ ਦੌਲਤਾਂ ਤੂੰ ਕੀ ਮੰਗਣ ਆ ਗਈ ਹੈ, ਦਾਣੇ ਮੰਗਣੀ ਹੈ, ਤੂੰ ਪੈਸੇ ਮੰਗਣੀ ਹੈ, ਤੂੰ ਵਸਤਰ ਮੰਗਣੀ ਹੈ, ਤੂੰ ਇਸ ਸੰਸਾਰ ਦੀ ਪਹਿਲਾਂ ਹੀ ਭਾਗਾਂ ਵਾਲੀ ਇਸਤਰੀ ਹੈ, ਮਾਂ ਨੂੰ ਪੁੱਤਰ ਦੀ ਝਲਕ ਬਾਅਦ ਵਿੱਚ ਮਿਲਣੀ ਹੈ ਭਾਗਾਂ ਵਾਲੀਏ, ਤੂੰ ਇਹ ਨਾ ਮੰਗ, ਕਿਉਂਕਿ ਗੁਰੂ ਨਾਨਕ ਦਾ ਨੂਰੀ ਮੁਖੜਾ ਅਤੇ ਪਹਿਲੀ ਨਜ਼ਰ ਬਾਬੇ ਨਾਨਕ ਦੀ ਤੇਰੇ ਉੱਤੇ ਪੈਣੀ ਹੈ, ਤੇਰੇ ਉੱਤੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਵਰਤਣੀਆਂ ਨੇ। ਘਰ ਵਿੱਚ ਆਈ, ਆ ਕੇ ਮਾਤਾ ਤ੍ਰਿਪਤਾ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ।
ਚਿਤ ਸੋਹਤ ਤਰ ਨਵ ਸਭ ਜਾਈ, ਜਿਉ ਔਰ ਸਭ ਤੇ ਅਧਿਕ ਵਧਾਈ।
ਕਹਿੰਦੇ ਨੇ ਸਾਰੇ ਬੰਦੇ ਅੰਦਰੋਂ ਟਿਕ ਗਏ, ਇਹ ਇਸ ਕਰਕੇ ਟਿਕ ਗਏ ਨੇ, ਹੁਣ ਕਿਹਾ ਜਾ ਰਿਹਾ ਨਸ ਵੰਜੋ, ਪਾਪ ਚਲੇ ਗਏ, ਕਿਉਂਕਿ ਬਾਪੂ ਆ ਗਿਆ ਨਾ, ਮੇਰਾ ਬਾਬਾ ਆ ਰਿਹਾ। ਦੇਖੋ ਨਸ ਵੰਜੋ, ਕਿਲ ਵਿਖੋ, ਕਿਉਂ ਕਰਤਾ ਘਰ ਆਇਆ, ਮੇਰਾ ਸਵਾਮੀ ਆ ਰਿਹਾ ਅੱਜ, ਸਾਰੇ ਪਾਪ ਛੱਡ ਕੇ ਚਲੇ ਗਏ, ਅਤੇ ਇੱਥੋਂ ਤੱਕ ਤਲਵੰਡੀ ਦੇ ਜਮਦੂਤ ਵੀ ਨੇੜੇ ਨਹੀਂ ਆਉਣਗੇ। ਦੂਤਾਂ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਸਾਰੀ ਤਲਵੰਡੀ ਅੱਜ ਸ਼ਾਂਤ ਹੈ, ਅੰਮ੍ਰਿਤ ਵੇਲਾ ਆਉਣ ਲੱਗਾ ਹੈ।
ਜੜ ਜੰਗਮ ਤਲਵੰਡ ਅਨੰਦੂ, ਪਾਪਰ ਵਿੱਚ ਜਬ ਕੋ ਸੁਖ ਕੰਦੂ।
ਕੀ ਜੜ ਤੇ ਕੀ ਚੇਤਨ ਸਾਰੇ ਪੂਰਨ ਤੌਰ ਤੇ ਅੱਜ ਟਿਕ ਗਏ ਖਾਨ।
ਅਸ ਜਸ ਬੀਤ ਗਏ ਦਸ ਮਾਸਾ, ਸਰਦ ਸੁੰਦਰੀ ਇੰਦਰ ਪ੍ਰਕਾਸ਼ਾ।
ਕਹਿੰਦੇ ਨੇ ਇਹ ਰਹਿਮਤਾਂ ਵਰਤਦੀਆਂ ਦਸ ਮਹੀਨੇ ਦੇ ਕਰੀਬ ਕਰੀਬ ਸ਼ਬਦ ਵਰਤੇ ਨੇ, ਨੌ ਮਹੀਨੇ ਤੋਂ ਕੁਝ ਦਿਨ ਵੱਧ ਹੋਏ ਨੇ। ਕਹਿੰਦੇ ਨੇ ਸਰਦੀ ਦੀ ਰੁੱਤ ਸ਼ੁਰੂ ਹੋ ਗਈ ਏ, ਕੱਤੇ ਦਾ ਮਹੀਨਾ ਆ ਗਿਆ ਹੈ, ਮੱਸਿਆ ਦੀ ਕਾਲੀ ਰਾਤ ਨਹੀਂ, ਪੂਰਨਮਾਸ਼ੀ ਦੀ ਪੂਰਨ ਚੰਦਰਮਾ ਦੀ ਰਾਤ ਆਈ ਹੈ। ਅੱਗੇ ਚੰਦਰਮਾ ਘਟਦਾ ਸੀ ਵੱਧਦਾ ਸੀ, ਅੱਜ ਸਾਰੀ ਰਾਤ ਦਾ ਚੰਦਰਮਾ ਹੈ, ਅਤੇ ਇਹਦਾ ਭਾਵ ਇਹ ਸੀ ਅੱਗੇ ਅਨੇਕਾਂ ਆਏ, ਕੋਈ ਘਟ ਗਿਆ, ਕੋਈ ਡਿੱਗ ਗਿਆ, ਕੋਈ ਲੁਕ ਗਿਆ, ਪਰ ਹੁਣ ਇੱਕ ਉਹ ਚੰਦਰਮਾ ਆ ਰਿਹਾ ਜਿਹੜਾ ਚੜ੍ਹੇਗਾ ਅਤੇ ਜਿਹਨੇ ਪਰਤ ਕੇ ਕਦੀ ਛੁਪਣਾ, ਪਰਤ ਕੇ ਕਦੀ ਘਟਣਾ ਨਹੀਂ। ਕੱਤਕ ਦਾ ਮਹੀਨਾ, ਠੰਡੀ ਠੰਡੀ ਰੁੱਤ ਸ਼ੁਰੂ ਹੋਈ ਹੈ।
ਵਿਮਲ ਆਕਾਸ਼ ਸੋਹੇ ਗਣ ਤਾਰਾ, ਜਿਮ ਜਗਿਆਸੀ ਔਰ ਆਚਾਰਾ।
ਕਹਿੰਦੇ ਨੇ ਸਾਰਾ ਆਸਮਾਨ ਅੱਜ ਸਾਫ ਹੈ, ਬੱਦਲ ਚਲੇ ਗਏ, ਅਤੇ ਮਾਨੋ ਅੱਜ ਤਾਰੇ ਚੰਦਰਮਾ ਸਾਰੇ ਕਹਿੰਦੇ ਪਏ ਨੇ ਬਦਲੋ, ਅੱਜ ਕਿਰਪਾ ਕਰਕੇ ਸਾਡੇ ਅੱਗੇ ਨਾ ਆਇਓ, ਕਿਉਂਕਿ ਸਾਨੂੰ ਸਹਾਰਾ ਦੇਣ ਵਾਲੇ ਦੇ ਅੱਜ ਦੀਦਾਰ ਕਰ ਲੈਣ ਦਿਓ। ਕਵੀ ਜੀ ਦੀ ਕਵਿਤਾ ਨੂੰ ਨਮਸਕਾਰ। ਚੰਦਰਮਾ ਤਾਰੇ, ਰਾਤ ਬਿਲਕੁਲ ਨਿਰਮਲ ਹੈ।
ਨਿਰਸਮੇਗ ਹੋਏ ਗਏ ਨਿਜ ਦੇਸੂ, ਜਿਮ ਸਤ ਸੰਗਤ ਮਿਟੇ ਕਲੇਸ਼ੂ।
ਬੱਦਲ ਖਾਲੀ ਖੋ ਕੇ ਬਿਲਕੁਲ ਚਲੇ ਗਏ, ਤੇ ਇਸ ਤਰ੍ਹਾਂ ਚਲੇ ਗਏ ਜਿਵੇਂ ਸਤ ਸੰਗਤ ਕਰਨ ਦੇ ਨਾਲ ਮਾਨੋ ਕਲੇਸ਼ ਚਲੇ ਜਾਂਦੇ ਹਨ।
ਮਾਸ ਕੀ ਪੂਰਨ ਮਾਸੀ, ਹਰ ਕੀਰਤ ਸੋ ਜੋਨ ਪ੍ਰਕਾਸ਼ੀ।
ਕਹਿੰਦੇ ਨੇ ਕਿ ਹੁਣ ਅੱਜ ਉਹ ਦਿਨ ਚੜ੍ਹਿਆ, ਰਾਤ ਆਉਣੀ ਸੀ। ਕਹਿੰਦੇ ਨੇ ਕਿ ਕੱਤਕ ਦੀ ਪੂਰਨਮਾਸ਼ੀ ਵਾਲਾ ਦਿਨ ਚੜ੍ਹ ਗਿਆ। ਅੱਜ ਗੁਰੂ ਨਾਨਕ ਸਾਹਿਬ ਕਿਰਪਾਲੂ ਦੇ ਘਰ ਅੰਦਰ, ਬਾਬੇ ਕਾਲੂ ਦੇ ਘਰ ਅੰਦਰ ਰੌਣਕਾਂ ਨੇ, ਦੌਲਤਾਂ ਦਾਈ ਆਈ ਹੋਈ ਹੈ। ਬਾਬਾ ਕਾਲੂ ਥਾਲੀ ਭਰ ਕੇ ਅੱਜ ਪੈਸਿਆਂ ਦੀ ਬੈਠਾ ਹੈ, ਮੰਗਤਿਆਂ ਦੀਆਂ ਕਤਾਰਾਂ ਲੱਗੀਆਂ ਨੇ। ਰਾਏ ਬੁਲਾਰ ਆਪਣੀ ਖਵੇਲੀ ਵਿੱਚ ਬੈਠਾ ਹੈ, ਅਤੇ ਸਿਰਫ ਇਹ ਖਬਰ ਸੁਣਦੇ ਲਈ ਕਿ ਅੱਜ ਜਿਹਨੂੰ ਮੈਂ ਆਪਣੇ ਮਾਂ ਜਾਏ ਭਰਾ ਵਰਗਾ ਪਿਆਰ ਕਰਨਾ ਵਾਂ, ਪਤਾ ਨਹੀਂ ਅੱਲਾ ਨੇ ਅੱਜ ਉਹਨੂੰ ਕਿਹੜੀ ਦਾਤ ਦੇਣੀ ਹੈ। ਰਾਏ ਬੁਲਾਰ ਨੂੰ ਇੰਜ ਲੱਗਦਾ ਜਿਵੇਂ ਕੋਈ ਮੇਰਾ ਆਪਣਾ ਆ ਰਿਹਾ ਕਹੇ। ਅਸਲ ਵਿੱਚ ਰਾਏ ਬੁਲਾਰ ਤੇਰਾ ਆਪਣਾ ਹੀ ਤਾਂ ਆ ਰਿਹਾ ਹੈ ਜਿਹਨੇ ਤੇਰੇ ਜੀਵਨ ਦੀ ਨਈਆ ਨੂੰ ਰੱਬ ਦੇ ਘਰ ਤੱਕ ਜਾ ਪਹੁੰਚਾਉਣਾ ਹੈ। ਬਾਬਾ ਕਾਲੂ ਜੀ ਬਾਹਰ ਬੈਠੇ ਨੇ, ਅੰਦਰ ਦੌਲਤਾਂ ਦਾਈ ਪਹੁੰਚੀ ਹੈ।
ਸਬਤ ਨੌ ਖਟ ਸਹਿਜ ਸਬੀਸਾ ਭਉ ਅਵਤਾਰ ਪ੍ਰਗਟ ਜਗਦੀਸ਼ਾ।
ਬੇਬੇ ਨਾਨਕੀ ਬਾਬਾ ਕਾਲੂ ਜੀ ਪਰਿਵਾਰ ਦੇ ਜੀ ਬਾਹਰ ਨੇ, ਅੰਦਰ ਘਰ ਦੀਆਂ ਦਾਸੀਆਂ ਪਹੁੰਚੀਆਂ ਨੇ ਤੇ ਸੰਬਤ 1526 ਅੰਮ੍ਰਿਤ ਵੇਲਾ ਹੋਇਆ। ਜਿਹੜੇ 8 ਦੀਵੇ ਬਲਦੇ ਪਏ ਸਨ, ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਪ੍ਰਕਾਸ਼ ਹੋਇਆ, ਉਹਨਾਂ ਦੇ ਪ੍ਰਕਾਸ਼ ਨਾਲ 8 ਦੀਵਿਆਂ ਦੀ ਲੋਰ ਆਪ ਹੀ ਮੱਧਮ ਹੋ ਗਈ ਹੈ।
Thank you. ਸਾਰੀਆਂ ਸੰਗਤਾਂ ਨੂੰ ਓਕਾਰੀ ਵਾਗੇ ਜਗਤ ਤਾਰਕ ਸਾਹਿਬ ਨੂੰ ਸਮਾਜ ਤਾਰਕ ਸਾਹਿਬ ਨੂੰ ਸਹਿਤ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ਾਂਤੀਪੂਰਵਕ ਰਾਜਮਾਨ ਹੋ ਜਾਓ। ਬੈਠ ਵਾਲੇ ਵੀਰਾਂ ਦੀ ਸਿਰਫ ਬੇਨਤੀ ਹੈ ਕੁਝ ਸਮੇਂ ਵਾਸਤੇ ਬੈਠ ਬੰਦ ਕਰ ਦਿੱਤਾ ਜਾਵੇ। ਬੈਠ ਵਾਲੇ ਵੀਰਾਂ ਦੀ ਸਿਰਫ ਬੇਨਤੀ ਹੈ ਕੁਝ ਸਮੇਂ ਵਾਸਤੇ ਬੈਠ ਬੰਦ ਕਰ ਦਿੱਤਾ ਜਾਵੇ।
ਬਿਠਾ ਦਿਓ ਸਾਸ
ਅਕਾਲ ਉਸੇ ਮਾਹੌਲ ਦੇ ਵਿੱਚ ਆਪਣੀਆਂ ਮਨੋਬਿਰਤੀਆਂ ਉਸ ਧਰਮ ਦੀ ਵੀ ਧਰਤੀ ਤੇ ਲੈ ਕੇ ਜਦੋਂ ਕੁਝ ਸਤਰਾਂ ਜੋ ਕਥਾ ਦੀਆਂ ਬਾਤੀਆਂ ਆਪ ਜੀ ਅਤਿ ਸਤਿਕਾਰਯੋਗ ਭਾਈ ਕਿਰਪਾਲ ਸਿੰਘ ਜੀ ਦੀ ਰਸਨਾ ਨੂੰ ਸਤਿਕਾਰ ਕਰੋ ਜੀ।
ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਹਨਾਂ ਦੇ ਆਗਮਨ ਤੋਂ ਪਹਿਲਾਂ ਸਾਰੀ ਤਲਵੰਡੀ ਦਾ ਮਾਹੌਲ ਬਿਲਕੁਲ ਸ਼ਾਂਤ ਸੀ, ਪੂਰਨ ਤੌਰ 'ਤੇ ਟਿਕਾ ਸੀ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦੀ ਜਦੋਂ ਆਮਦ ਹੋਈ ਹੈ ਤਾਂ ਸਭ ਤੋਂ ਪਹਿਲਾਂ ਦੀਦਾਰ ਉਸ ਮੁਸਲਮਾਨ ਔਰਤ ਦੌਲਤਾਂ ਦਾਈ ਨੂੰ ਹੋਇਆ ਅਤੇ ਦੌਲਤਾਂ ਦਾਈ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੀ ਹੈ ਤੇ ਉਸ ਨੂੰ ਅੱਗੇ ਕੀ ਪ੍ਰਤੀਤ ਹੋਇਆ ਹੈ।
ਭਇਓ ਅਚਾਨਕ ਸਭਨ ਉਸ਼ਾਹਾ ਬਿਨ ਕਾਰਨ ਮਨ ਲਖ ਨਾ ਸਕਾਹਾ।
ਕਹਿੰਦੇ ਨੇ ਅੰਮ੍ਰਿਤ ਵੇਲੇ ਜਿਤਨੇ ਵੀ ਲੋਕ ਜਿਹੜੇ ਜਾਗਦੇ ਪਏ ਸਨ, ਕੋਈ ਵੀ ਕਿਤੇ ਬੈਠਾ ਸੀ, ਅਚਨਚੇਤ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੇ ਨਾਲ ਸਾਰਿਆਂ ਦੇ ਮਨ ਵਿੱਚ ਇੱਕੋ ਦਮ ਚਾਅ ਆ ਗਿਆ। ਕਿਉਂ ਚਾਅ ਆਇਆ? ਕਿਉਂਕਿ ਚਾਹ ਵੰਡਣ ਵਾਲਾ ਸਾਈਂ ਆ ਪਹੁੰਚਿਆ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਦੀ ਆਮਦ ਨਾਲ ਪੂਰੀ ਤਲਵੰਡੀ ਖੇੜੇ ਵਿੱਚ ਆ ਗਈ ਹੈ।
ਧਰਾ ਆਕਾਸ਼ ਵਿਖੇ ਜੈ ਬਾਸੀ ਮੰਗਲ ਕਰੇ ਸਿਮਰ ਅਬਨਾਸੀ।
ਕਹਿੰਦੇ ਨੇ ਗੁਪਤ ਪ੍ਰਗਟ ਜਿਤਨੇ ਵੀ ਰੂਹਾਂ ਸਨ, ਇਹਦਾ ਅਰਥ ਅਵਗਤ ਰੂਹਾਂ ਨਹੀਂ, ਦੇਵ ਲੋਕ ਵਿੱਚ ਬੈਠੇ ਹੋਏ ਜਿਹੜੇ ਨੇ ਉਹ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਆਮਦ 'ਤੇ ਮਾਨੋ ਫੁੱਲਾਂ ਦੀ ਵਰਖਾ ਕਰਦੇ ਹਨ।
ਨਿਜ ਹਾਥਨ ਸੰਖ ਬਜਾਏ ਜੈ 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 ਮੁਖ ਬਚਨ ਸੁਣਾਏ।
ਉਹਨਾਂ ਨੇ ਆਪਣੇ ਹੱਥਾਂ ਵਿੱਚ ਸੰਖ ਪਕੜੇ ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਕਰਨ ਲੱਗੇ। ਗੁਰੂ ਨਾਨਕ ਸਾਹਿਬ ਜੀ ਨੂੰ ਜੈ ਜੈ ਕਹਿ ਰਹੇ ਹਨ।
ਆਇਨ ਸੇਵ ਜਿਆਮ ਕੁਲੀਨਾ ਭਾਈ ਪਰਸੂਤਾ ਅਤ ਸੁਖ ਲੀਨਾ।
ਕਹਿੰਦੇ ਨੇ ਉਸ ਦਾਈ ਨੂੰ ਗੁਰੂ ਨਾਨਕ ਸਾਹਿਬ ਜੀ ਜਦੋਂ ਪਹਿਲੇ ਦੀਦਾਰ ਪਾਏ ਨੇ, ਹੁਣ ਇੱਥੇ ਕੁਝ ਕੁ ਵਿਚਾਰ ਨੇ। ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਜਨਮ ਸਾਖੀ ਵਾਲੇ ਕਹਿੰਦੇ ਨੇ ਕਿ ਧੰਨ ਨਿਰੰਕਾਰ ਦੀ ਆਵਾਜ਼ ਆਈ। ਕੋਈ ਕਹਿੰਦੇ ਨੇ ਤੂੰ ਹੀ ਨਿਰੰਕਾਰ ਦੀ ਆਵਾਜ਼ ਆਈ, ਪਰ ਜਿਹੜੀ ਗੱਲ ਉਸ ਦੌਲਤਾਂ ਦਾਈ ਨੇ ਆ ਕੇ ਬਾਅਦ ਦੱਸਣੀ ਹੈ, ਗੁਰੂ ਨਾਨਕ ਸਾਹਿਬ ਉਸ ਔਰਤ ਵੱਲ ਦੇਖ ਕੇ ਮੁਸਕਰਾਏ ਖਾਨ।
ਅਸ਼ਟ ਦੀਪ ਦੀਪਤ ਗ੍ਰਹਿ ਜਾਨੋ ਸ਼ਬ ਕਟ ਗਈ ਬਾਲ ਰਵ ਮਾਨੋ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਨਾਲ ਅੱਠ ਦੀਵੇ ਜਿਹੜੇ ਬਲਦੇ ਪਏ ਸਨ ਉਸੇ ਵੇਲੇ ਉਹ ਮੱਧਮ ਹੋ ਗਏ ਨੇ, ਕਿਉਂਕਿ ਜਿੱਥੇ ਗੁਰੂ ਕਾ ਪ੍ਰਕਾਸ਼ ਆ ਜਾਏ ਪਿਆਰਿਓ, ਗੁਰੂ ਦੇ ਪ੍ਰਕਾਸ਼ ਦੇ ਸਾਹਮਣੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਵੀ ਮੱਧਮ ਪੈ ਜਾਂਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਦੇ ਹਾਂ ਕਿ ਜਿਤਨਾ ਮਰਜ਼ੀ ਬਾਹਰ ਦਾ ਪ੍ਰਕਾਸ਼ ਹੋਵੇ ਪਰ ਜਿੱਥੇ ਗੁਰੂ ਕਾ ਚਾਨਣ ਆ ਜਾਏ ਉੱਥੇ ਦੁਨੀਆਂ ਦੇ ਚਾਨਣ ਫਿੱਕੇ ਮੱਧਮ ਪੈ ਗਏ ਹਨ।
ਦਿਪਤ ਤੇਜ ਜੈ ਕਾਂਤ ਅਨੂਪਾ ਬਿਸਮੈ ਤਾਏ ਹੇਰ ਜਿਸ ਰੂਪਾ।
ਪਤਾ ਨਹੀਂ ਦਰਸ਼ਨ ਕਰਨ ਦੀ ਦੇਰ ਸੀ, ਇੱਕੋ ਦਮ ਦੌਲਤਾਂ ਦਾਈ ਦੀ ਬਿਰਤੀ ਚੇਂਜ ਹੋ ਗਈ। ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਮੁਸਕਰਾਏ ਨੇ, ਤੇ ਦੌਲਤਾ ਦਾਈ ਦੀਆਂ ਅੱਖਾਂ ਵਿੱਚ ਨੀਰ ਆ ਗਿਆ। ਅਸਲ ਵਿੱਚ ਉਹ ਨੀਰ, ਅਸਲ ਵਿੱਚ ਉਹ ਪਾਣੀ ਦੁੱਖ ਦਾ ਨਹੀਂ, ਉਹ ਅਸਲ ਵਿੱਚ ਪਾਣੀ ਅੰਦਰ ਦੀ ਪੀੜਾ ਦਾ ਨਹੀਂ, ਗੁਰੂ ਨਾਨਕ ਸਾਹਿਬ ਦਾ ਮੁਸਕਰਾਉਣਾ ਤੇ ਦੌਲਤਾਂ ਦੀਆਂ ਅੱਖਾਂ ਪਾਰਾਉਣੀਆਂ। ਇਹਦਾ ਭਾਵ ਇਹ ਸੀ, ਹੇ ਮੇਰੇ ਪਰਮਾਤਮਾ ਖੁਦਾ, ਮੈਨੂੰ ਇਸ ਕਰਕੇ ਤੂੰ ਜਿੰਦਾ ਰੱਖਿਆ ਸੀ, ਅੱਜ ਇਹੋ ਜਿਹਾ ਅਨੂਪ ਬਾਲਕ ਆਇਆ ਜਿਹਦੇ ਦਰਸ਼ਨ ਕਰਕੇ ਅੰਦਰ ਦੀ ਭੁੱਖ ਹੀ ਮਰ ਗਈ ਹੈ, ਅੰਦਰ ਦੀ ਭੁੱਖ ਖਤਮ ਹੋ ਗਈ ਹੈ।
ਜਨਮਿਤ ਮੇਰੇ ਦੁਲ ਬਾਲ ਮੁਸਕਾਈ, ਸਗਨ ਕੁਸਗਨ ਨ ਜਾਣਿਓ ਜਾਈ।
ਦੌਲਤਾਂ ਦਾਈ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਮੁਸਕਰਾਹਟ ਨੂੰ ਦੇਖਿਆ, ਕੰਨਾਂ ਨਾਲ ਸੁਣਿਆ ਖਾਸਾ, ਤੇ ਮਨ ਵਿੱਚ ਸੋਚੀ ਪੈ ਗਈ ਕਿ ਇਹਨਾਂ ਕਥਾ ਨਾਲ ਪਤਾ ਨਹੀਂ ਕਿੰਨਿਆਂ ਕੁ ਬੱਚਿਆਂ ਨੇ ਜਨਮ ਲਿਆ ਹੈ, ਕਿੰਨੇ ਕੁ ਬਾਲਕ ਇਹਨਾਂ ਕੱਛਾਂ ਥਾਂ ਨਾਲ ਆਏ ਨੇ, ਪਰ ਅੱਜ ਤੀਕਰਾਂ ਇਸ ਤਰ੍ਹਾਂ ਕੋਈ ਮੁਸਕਰਾਇਆ ਨਹੀਂ, ਇਸ ਤਰ੍ਹਾਂ ਕੋਈ ਪ੍ਰਸੰਨ ਨਹੀਂ ਹੋਇਆ।
ਅਨੰਤ ਬਾਲ ਜਨਮਤ ਸਭ ਰੋਤੇ, ਵਿਕਸਤ ਇਹ ਜਿਵ ਆਨੰਦ ਹੋਤੇ।
ਜਿਤਨੇ ਵੀ ਬੱਚੇ ਜਨਮ ਲੈਂਦੇ ਰਹੇ ਨੇ ਉਹ ਜਨਮ ਵੇਲੇ ਰੋਂਦੇ ਨੇ, ਪਰ ਗੁਰੂ ਨਾਨਕ ਸਾਹਿਬ ਰੋਏ ਨਹੀਂ, ਗੁਰੂ ਨਾਨਕ ਸਾਹਿਬ ਤਾਂ ਮੁਸਕਰਾਏ ਨੇ। ਅਤੇ ਮੈਂ ਇੱਕ ਵਾਰੀ ਅਰਜ਼ ਇੱਥੇ ਕੀਤੀ ਸੀ, ਹਰ ਬੱਚਾ ਜਨਮ ਲੈਣ ਲੱਗਿਆਂ ਰੋਂਦਾ ਹੈ, ਉਹ ਇਸ ਕਰਕੇ ਰੋਂਦਾ ਹੈ ਰੱਬ ਨਾਲੋਂ ਟੁੱਟੀ ਕੋਈ ਸੁਰਤ ਪਤਾ ਨਹੀਂ ਪਰਤ ਕੇ ਜੁੜਨੀ ਹੈ ਕਿ ਨਹੀਂ। ਗੁਰੂ ਨਾਨਕ ਸਾਹਿਬ ਤਾਂ ਹੱਸੇ ਨੇ, ਕਿਉਂ? ਕਿਉਂਕਿ ਕਰੋੜਾਂ ਜਨਮਾਂ ਦੇ ਅਥਰੂ ਪੂੰਜਣ ਵਾਲਾ ਮੇਰਾ ਗੁਰੂ ਨਾਨਕ ਸਾਹਿਬ ਆ ਗਿਆ। ਰੋਂਦਿਆਂ ਨੂੰ ਕਾਸੇ ਬਖਸ਼ਣ ਵਾਲਾ ਆਇਆ ਹੈ, ਡਿੱਗਿਆਂ ਨੂੰ ਚੁੱਕਣ ਵਾਲਾ ਆਇਆ ਹੈ, ਖੁਸੜਿਆਂ ਨੂੰ ਗਲੇ ਨਾਲ ਲਾਉਣ ਵਾਲਾ ਆਇਆ ਹੈ, ਅਤੇ ਜਿਨ੍ਹਾਂ ਦੇ ਪਰਛਾਵੇਂ ਤੋਂ ਲੋਕ ਡਰਦੇ ਨੇ ਉਹਨਾਂ ਨੂੰ ਭਰਾ ਬਣਾ ਕੇ ਗਲੇ ਲਾਉਣ ਵਾਲਾ ਆਇਆ ਹੈ।
ਅਲਪ ਬੁੱਧ ਕਿਉਂ ਤਾਏ ਲਖਾਈ, ਜਨਮ ਮਰਨ ਇਸ ਪੀਰਾ ਨਾਹੀਂ।
ਕਹਿੰਦੇ ਨੇ ਇਸ ਦੌਲਤਾਂ ਨੂੰ ਸਮਝ ਕੋਈ ਨਹੀਂ ਪੈਂਦੀ, ਅਤੇ ਇਹ ਕਵੀ ਜੀ ਕਹਿ ਰਹੇ ਨੇ ਕਿ ਅਲਪ ਤੇਰੇ ਕੋਲ ਮਤ ਹੈ, ਤੈਨੂੰ ਪਤਾ ਹੋਣਾ ਚਾਹੀਦਾ ਹੈ। ਬਾਕੀ ਬਾਲਕ ਸੁਰਤ ਟੁੱਟੇ ਤੇ ਰੋਂਦੇ ਨੇ, ਜਨਮ ਮਰਨ ਦੀ ਪੀੜਾ ਕਰਕੇ ਰੋਂਦੇ ਨੇ, ਪਰ ਮੇਰੇ ਗੁਰੂ ਨਾਨਕ ਨੂੰ ਜਨਮ ਮਰਨ ਦੀ ਪੀੜਾ ਨਹੀਂ, ਇਹਦੀ ਲਿਵ ਟੁੱਟਣੀ ਨਹੀਂ, ਇਹ ਤਾਂ ਸੰਸਾਰ ਨੂੰ ਖਾਸੇ ਵੰਡਣ ਵਾਸਤੇ ਪਹੁੰਚੇ ਹਨ।
ਦਾਸੀ ਦੌਰ ਦਈ ਸੁਧ ਕਾਲੂ, ਲਿਹੋ ਵਧਾਈ ਆਨੰਦ ਵਿਸਾਲੂ।
ਅਜੇ ਦੌਲਤਾਂ ਦਾਈ ਅੰਦਰ ਹੀ ਟਿਕੀ ਹੈ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ, ਅਤੇ ਬਾਹਰ ਇੱਕ ਦਾਸੀ ਆ ਪਹੁੰਚੀ ਹੈ, ਦੌਲਤਾਂ ਨਹੀਂ ਆਈ, ਦਾਸੀ ਆ ਪਹੁੰਚੀ। ਬੇਬੇ ਨਾਨਕੀ ਨੂੰ ਉਂਗਲ ਪਕੜ ਕੇ, ਬਾਬਾ ਕਾਲੂ ਜੀ ਬਾਹਰ ਬੈਠੇ ਨੇ, ਉਸ ਭੈਣ ਦੇ ਵੀ ਅੰਦਰ ਦੇ ਇਹ ਪੂਰਬਲੀਆਂ ਖੇਡਾਂ ਨੇ, ਅੰਦਰ ਕਿੰਨੀ ਕੁ ਖੁਸ਼ੀ ਹੈ, ਜਿਹਨੂੰ ਲੋਕ ਵੀਰ ਕਹਿੰਦੇ ਨੇ, ਭੈਣ ਵੀਰ ਕਹਿੰਦੀ ਹੈ, ਉਸ ਬੇਬੇ ਨੇ ਇਸ ਗੁਰੂ ਨਾਨਕ ਨੂੰ ਆਪਣਾ ਪੀਰ ਕਹਿਣਾ ਹੈ। ਅਤੇ ਮੈਂ ਬੇਨਤੀ ਕੀਤੀ ਸੀ, ਸਾਰੀ ਜ਼ਿੰਦਗੀ ਬੇਬੇ ਨੇ ਕੁਛ ਨਹੀਂ ਮੰਗਿਆ, 5 ਸਾਲ ਦੀ ਬੱਚੀ ਬਾਹਰ ਖਲੋਤੀ ਬਾਪੂ ਦੇ ਕੋਲ, ਆਪਣੀ ਜ਼ਿੰਦਗੀ ਵਿੱਚ ਸਿਰਫ ਇੱਕੋ ਦਾਤ ਬੇਬੇ ਨੇ ਮੰਗੀ ਸੀ, ਉਹ ਮੈਂ ਜ਼ਰੂਰ ਕਹਿਣੀ ਚਾਹੁੰਦਾ, ਭਾਵੇਂ ਉਹ ਜਨਮ ਨਾਲ ਸੰਬੰਧਿਤ ਨਹੀਂ। ਜਿਸ ਦਿਨ ਬੇਬੇ ਨਾਨਕੀ ਸੁਲਤਾਨਪੁਰ ਦੀ ਧਰਤੀ 'ਤੇ ਵਿਆਹ ਕਰਕੇ ਪਹੁੰਚ ਗਏ, ਚਲੇ ਗਏ, ਅਤੇ ਉਸੇ ਗੁਰੂ ਨਾਨਕ ਸਾਹਿਬ ਪਹੁੰਚੇ ਨੇ, ਵਾਹਿਗੁਰੂ ਦੇ ਘਰੋਂ ਦਾਤਾਂ ਪਹਿਲਾਂ ਵੀ ਸਨ, ਅਤੇ ਭਰ ਕੇ ਭੰਡਾਰੇ ਤੁਰੇ, ਅਤੇ ਅੱਜ ਉਦਾਸੀ ਤੋਂ ਬਾਅਦ ਵਾਪਸ ਆਏ, ਅਤੇ ਬੇਬੇ ਨਾਨਕੀ ਨੂੰ ਕਹਿਣ ਲੱਗੇ, ਬੇਬੇ ਪਹਿਲੀ ਗੱਲ ਤਾਂ ਇਹ, ਤੂੰ ਆਪ ਛੋਟੇ ਘਰ ਚਲੀ ਗਈ ਏ ਅਤੇ ਸਾਨੂੰ ਵੱਡਾ ਘਰ ਦੇ ਦਿੱਤਾ ਹੀ। ਅਤੇ ਹੱਸ ਕੇ ਕਹਿਣ ਲੱਗੀ, ਜਿੱਡਾ ਮੇਰਾ ਵੀਰ ਵੱਡਾ ਹੈ ਓਨਾ ਇਹਦਾ ਘਰ ਵੀ ਵੱਡਾ ਚਾਹੀਦਾ ਹੈ, ਮੈਂ ਤਾਂ ਛੋਟੇ ਘਰ ਗੁਜ਼ਾਰਾ ਕਰਾਂਗੀ, ਪਰ ਤੂੰ ਵੱਡਾ ਹੈ ਅਤੇ ਵੱਡੇ ਦਾ ਘਰ ਵੀ ਵੱਡਾ ਚਾਹੀਦਾ ਹੈ। ਫਿਰ ਤੁਰਨ ਲੱਗਿਆਂ ਇੱਕੋ ਗੱਲ ਕਹੀ, ਕਹਿਣ ਲੱਗੀ, ਮੇਰੇ ਪੀਰ ਮੇਰੇ ਮੁਰਸ਼ਦ, ਮਾਂ ਜਾਏ ਵੀਰ, ਇੱਕ ਮਾਂ ਦਾ ਦੁੱਧ ਪੀਤਾ ਹੈ, ਮੈਨੂੰ ਰੱਜ ਕੇ ਤੂੰ ਪਿਆਰ ਦਿੱਤਾ ਹੈ, ਮੈਂ ਤੇਰੇ ਤੋਂ ਅਜੇ ਤੱਕ ਕੁਛ ਨਹੀਂ ਮੰਗਿਆ, ਅੱਜ ਮੈਂ ਇੱਕ ਦਾਤ ਮੰਗਾਂਗੀ, ਮੇਰੀ ਝੋਲੀ ਵਿੱਚ ਪਾਈ। ਗੁਰੂ ਨਾਨਕ ਸਾਹਿਬ ਤਰੁੱਠ ਪਏ, ਇਹ ਹਕੀਕਤ ਹੈ, ਪਹਿਲਾਂ ਵੀ ਪਿਆਰ ਸੀ, ਬੇਬੇ ਨਾਨਕੀ ਦੇ ਸ਼ਬਦ ਸਨ, ਲੋਕ ਕਹਿੰਦੇ ਸਨ ਬੇਬੇ ਤੇਰਾ ਵੀਰ ਡੁੱਬ ਗਿਆ, ਅਤੇ ਉੱਚੀ ਆਵਾਜ਼ ਵਿੱਚ ਕਹਿੰਦੀ ਸੀ, ਭਵ ਸਾਗਰ ਤੋਂ ਤਾਰਨ ਵਾਲੇ ਨੂੰ ਵਹੀਂ ਦਾ ਪਾਣੀ ਨਹੀਂ ਡੋਬ ਸਕਦਾ। ਪਿਆਰਿਓ, ਕਹਿਣ ਲੱਗੇ, ਬੇਬੇ ਕੁਛ ਮੰਗ। ਹੱਥ ਜੁੜ ਗਏ, ਕਹਿਣ ਲੱਗੇ ਖੱਤ ਨਾ ਜੋੜ ਬੇਬੇ, ਤੂੰ ਕੁਛ ਮੰਗ ਤਾਂ ਸਹੀ, ਧਨ ਨਹੀਂ ਮੰਗਿਆ, ਪਦਾਰਥ ਨਹੀਂ ਮੰਗੇ, ਇੱਥੋਂ ਤੱਕ ਆਪਣੇ ਘਰ ਸੰਤਾਨ ਨਹੀਂ, ਪੁੱਤਰ ਧੀ ਨਹੀਂ ਮੰਗਿਆ, ਇੱਕੋ ਮੰਗ ਮੰਗੀ ਸੀ ਮੇਰੇ ਵੀਰ ਮੇਰੇ ਮੁਰਸ਼ਦ, ਅੱਜ ਉਦਾਸੀ 'ਤੇ ਨਾ ਜਾ। ਪੁੱਛਿਆ ਕਿਉਂ ਬੇਬੇ, ਅੱਗੇ ਤਾਂ ਕਦੀ ਤੂੰ ਰੋਕਿਆ ਨਹੀਂ। ਕਹਿਣ ਲੱਗੀ ਕੱਲ੍ਹ ਮੈਂ ਸਵੇਰੇ ਤਨ ਦਾ ਚੋਲਾ ਤਿਆਗ ਜਾਣਾ, ਬਸ ਇੱਕ ਕਿਰਪਾ ਕਰੀ, ਆਪਣੀ ਭੈਣ ਦੇ ਸਰੀਰ ਦੀ ਚਿਖਾ ਨੂੰ ਅੱਗ ਆਪਣੇ ਹੱਥੀ ਲਾ ਜਾਵੀਂ, ਹੋਰ ਕੁਛ ਨਹੀਂ ਮੰਗਦੀ, ਸਿਰਫ ਮੈਂ ਚਾਹੁੰਦੀ ਹਾਂ ਕਿ ਮੈਂ ਦੁਨੀਆਂ ਤੋਂ ਤੁਰਾਂ ਅਤੇ ਮੇਰੀ ਚਿਖਾ ਨੂੰ ਲਾਂਬੂ ਮੇਰਾ ਵੀਰ ਲਾਂਦਾ ਹੋਵੇ। ਉਹ ਅੱਜ 5 ਸਾਲ ਦੀ ਬੱਚੀ ਹੈ, ਬਾਹਰ ਖਲੋਤੀ ਹੈ ਬੇਬੇ। ਬਾਬਾ ਕਾਲੂ ਜੀ ਕੋਲ ਇੱਕ ਦਾਸੀ ਦੌੜ ਕੇ ਆਈ, ਆਵਾਜ਼ ਦੇ ਕੇ ਕਹਿੰਦੀ ਏ ਕਿ ਮਹਿਤਾ ਜੀ ਵਧਾਈ ਹੋਵੇ। ਬਾਬਾ ਕਾਲੂ ਜੀ ਸੁਣਦਿਆਂ ਸਾਰ ਸੁਚੇਤ ਹੋ ਗਏ ਅਤੇ ਜਿਹੜੀ ਥਾਲੀ ਰੁਪਈਆਂ ਨਾਲ ਮੋਹਰਾਂ ਨਾਲ ਭਰੀ ਸੀ, ਕੱਪੜਾ ਉਹਦੇ 'ਤੇ ਪਾਇਆ ਸੀ, ਉਹ ਥਾਲੀ ਆਪਣੇ ਹੱਥਾਂ ਵਿੱਚ ਪਕੜੀ ਤੇ ਦਾਈ ਦੀ ਬਾਹਰ ਆਉਣ ਦੀ ਇੰਤਜ਼ਾਰ ਕਰ ਲੱਗੇ ਖਨ।
ਕਾਤ ਮਾਨ ਪਾ ਤਾਤ ਤੁਮਾਰੇ ਮੰਗਲ ਕਰੋ ਬਿਜਦ ਪਰਕਾਰੇ।
ਉਸੇ ਵੇਲੇ ਦੌਲਤਾਂ ਤਾਈ ਆ ਪਹੁੰਚੀ ਹੈ, ਪਰ ਕਹਿੰਦੇ ਨੇ ਇਹਦੀਆਂ ਅੱਖਾਂ ਵਿੱਚ ਪਾਣੀ ਸੀ, ਗਲਾ ਰੁਕਿਆ ਸੀ, ਬੋਲਦਾ ਕੁਛ ਬੋਲਿਆ ਨਹੀਂ ਸੀ ਜਾ ਰਿਹਾ, ਕਿਉਂਕਿ ਪਿਆਰਿਓ ਉਸ ਅਸਚਰਜ ਖੇਡ ਨੂੰ ਕੇਵਲ ਉਹੀ ਜਾਣੇ ਜਿਹਦੇ 'ਤੇ ਬਾਬਾ ਮਿਹਰ ਕਰੇ। ਅੱਜ ਮੈਂ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਬਚਨ ਪੜ੍ਹ ਕੇ ਆਇਆ ਆਉਣ ਲੱਗਿਆਂ, ਉਹਨੇ ਲਿਖਿਆ ਸੀ ਮੈਂਡੜਾ ਬਾਬਾ, ਅਤੇ ਕਿਤੇ ਆਪਣੇ ਖੱਬੇ ਸੱਜੇ ਛਾਤੀ ਮਾਰ ਕੇ ਦੇਖੋ ਕਿ ਬਾਬਾ ਪਤਾ ਨਹੀਂ ਕਿਤੇ ਕਿਤੇ ਸਿਰ ਉੱਤੇ ਖਲੋਤਾ ਹੋਇਆ ਹੈ। ਅੱਜ ਕਹਿੰਦਾ ਸਿੱਖਾ ਆਹ ਦੇਖ ਤੂੰ ਪੁਰਬ ਮਨਾਉਣ ਆਇਆ, ਮੈਂਡੜਾ ਬਾਬਾ ਤੇਰੀ ਸੰਗਤ ਵਿੱਚ ਬੈਠਾ ਹੈ ਅਤੇ ਤੈਨੂੰ ਆਵਾਜ਼ ਮਾਰ ਕੇ ਜਨਮਾਂ ਜਨਮੰਤਰਾਂ ਦੇ ਨੂੰ ਸੁੱਤੇ ਨੂੰ ਜਗਾਉਣ ਆਇਆ ਹੈ। ਦੇਖ ਆਪਣੇ ਸਿਰ ਦੇ ਵੱਲ ਚਾਤੀ ਮਾਰ, ਤੇਰੇ ਸਿਰ ਦੇ ਉੱਤੇ ਗੁਰੂ ਨਾਨਕ ਨੇ ਖੱਤ ਰੱਖੇ ਹੋਏ ਨੇ, ਤੈਨੂੰ ਬੁਲਾਉਣ ਆਇਆ। ਨਾਲ ਕਹਿਣ ਲੱਗੇ ਤੂੰ ਇੱਕ ਵਾਰੀ ਗੁਰੂ ਨਾਨਕ ਕਹੀ ਅਤੇ ਗੁਰੂ ਨਾਨਕ ਲੱਖਾਂ ਵਾਰੀ ਤੇਰੇ ਬੂਹੇ 'ਤੇ ਆ ਕੇ ਖਲੋਏਗਾ, ਤੂੰ ਇੱਕ ਵਾਰੀ ਬਾਪੂ ਕਹਿ ਕੇ ਪੁਕਾਰੇਗਾ ਉਹ ਤੈਨੂੰ ਹਜ਼ਾਰਾਂ ਵਾਰੀ ਪੁੱਤਰ ਕਹਿ ਕੇ ਪੁਕਾਰੇਗਾ। ਓਏ ਐਵੇਂ ਕਿਤੇ ਡਰ ਨਾ ਜਾਈ ਅੱਜ ਕਿ ਮੇਰਾ ਬਾਬਾ ਨਾਨਕ ਮੈਨੂੰ ਬਖਸ਼ੇ ਕਿ ਨਾ, ਦੇਖ ਕੌਟੇ ਰਾਕਸ਼ ਨੇ ਕਿਹੜੀ ਕਮਾਈ ਕੀਤੀ, ਬਾਬਾ ਤਾਂ ਆਦਮੀ ਦਾ ਮਾਸ ਖਾਣ ਵਾਲਾ ਉਹਦੇ ਘਰ ਵੀ ਜਾ ਕੇ ਰਹਿਮਤਾਂ ਪਿਆ ਵਰਸਾਉਂਦਾ। ਉਹ ਮੇਰਾ ਬਾਬਾ ਸੰਗਤ ਵਿੱਚ ਬੈਠਾ ਹੈ, ਸੰਗਤ ਵਿੱਚ ਖਲੋਤਾ ਦੇਖਦਾ ਹੈ ਕਿੰਨਾ ਕਿੰਨਾ ਦੇ ਅੰਦਰ ਜੁੜੇ ਨੇ, ਮੈਂ ਸਿਰ 'ਤੇ ਹੱਥ ਰੱਖਾਂ ਅਤੇ ਆਪਣਿਆਂ ਨੂੰ ਆਪੇ ਵਿੱਚ ਹੀ ਲੀਨ ਕਰ ਲਾਂ, ਸਦਾ ਲਈ ਉਹ ਜੁੜ ਜਾਣ। ਦੌਲਤਾਂ ਦਾਈ ਬਾਹਰ ਆਈ, ਅੱਖਾਂ ਵਿੱਚ ਪਾਣੀ ਸੀ, ਗਲਾ ਰੁਕਿਆ ਹੈ, ਬੋਲੀ ਕੁਛ ਨਹੀਂ, ਵਧਾਈ ਵੀ ਨਹੀਂ ਦਿੱਤੀ, ਸਿਰਫ ਅੱਖਾਂ ਪੂੰਝਦੀ ਅੱਗੇ ਤੁਰ ਲੱਗੀ। ਬਾਬਾ ਕਾਲੂ ਜੀ ਥੋੜ੍ਹੇ ਜਿਹੇ ਅੰਦਰੋਂ ਮਨ ਨੂੰ ਹੋਇਆ ਇਹਦਾ ਰੋਣਾ ਕਿਉਂ, ਮੇਰੇ ਘਰ ਪੁੱਤਰ ਆਇਆ ਰੋਈ ਕਿਉਂ। ਆਵਾਜ਼ ਦਿੱਤੀ ਦੌਲਤਾਂ, ਦੂਜੀ ਫਿਰ ਆਵਾਜ਼ ਦਿੱਤੀ ਦੌਲਤਾਂ, ਪਿਛਾਂ ਪਰਤ ਕੇ ਵੇਖਿਆ, ਕਹਿਣ ਲੱਗੀ ਬਾਬਾ ਕਾਲੂ ਤੇਰੇ ਵੱਡੇ ਭਾਗ ਨੇ। ਕਹਿਣ ਲੱਗੇ ਝੋਲੀ ਕਰ, ਮੈਂ ਤੇਰੀ ਝੋਲੀ ਵਿੱਚ ਦਾਤ ਪਾਣੀ ਚਾਹੁੰਦਾ, ਰੁਪਈਏ ਪਾਣੇ ਚਾਹੁੰਦਾ, ਤੂੰ ਦਾਣੇ ਮੰਗੇ, ਆ ਦੇਖ ਤੇਰੇ ਬੱਚਿਆਂ ਲਈ ਦਾਣਿਆਂ ਦਾ ਪ੍ਰਬੰਧ ਕੀਤਾ, ਕੱਪੜਿਆਂ ਦਾ ਪ੍ਰਬੰਧ ਕੀਤਾ। ਥਾਲ ਜਦੋਂ ਕੀਤਾ, ਹੱਥ ਮਾਰ ਕੇ ਕਹਿਣ ਲੱਗੀ ਰਹਿਣ ਦੇ ਬਾਬਾ ਕਾਲੂ, ਮੈਨੂੰ ਹੁਣ ਝੋਲੀਆਂ ਅੱਡਣ ਦੀ ਜਾਚ ਭੁੱਲ ਗਈ ਆ, ਹੁਣ ਮੈਂ ਝੋਲੀ ਨਹੀਂ ਅੱਡਣੀ। ਕਹਿਣ ਲੱਗੀ ਰਹਿਣ ਦੇ, ਮੈਂ ਤਾਂ ਰੱਜੀ, ਮੈਂ ਬਹੁਤ ਕੁਛ ਲੈ ਲਿਆ। ਬਾਬਾ ਜੀ ਦੇ ਮਨ ਵਿੱਚ ਆਇਆ ਸ਼ਾਇਦ ਕਿ ਥੋੜ੍ਹੇ ਨੇ ਤਾਂ, ਹੱਥ ਪਕੜ ਕੇ ਕਹਿਣ ਲੱਗੇ ਝੱਲੀਏ ਝੋਲੀ ਕਰ, ਮੈਂ ਤੇਰੀ ਝੋਲੀ ਭਰ ਦਿਆਂਗਾ, ਜੇ ਥੋੜ੍ਹੇ ਨੇ ਤਾਂ ਹੋਰ ਦੇ ਦਿਆਂਗਾ। ਕਹਿੰਦੇ ਨੇ ਫਿਰ ਬੋਲ ਕੇ ਕਹਿਣ ਲੱਗੀ, ਸੱਚ ਜਾਣੀ ਇਹਨਾਂ ਖੱਥਾਂ ਨੂੰ ਅੱਜ ਰੱਬ ਨੇ ਰਹਿਮਤਾਂ ਦੇ ਦਿੱਤੀਆਂ ਨੇ, ਇਸ ਬੁੱਢੜੀ ਦੀਆਂ ਅੱਖਾਂ ਨੂੰ ਗਿਆਨ ਦਾ ਚਾਨਣ ਦੇ ਦਿੱਤਾ ਹੀ, ਮੈਂ ਤੇਰੇ ਪੁੱਤਰ ਕੋਲੋਂ ਬਹੁਤ ਕੁਛ ਲੈ ਕੇ ਆ ਗਈ ਹਾਂ। ਪੁੱਛਿਆ ਦੌਲਤਾਂ ਉਹਨੇ ਕਿਵੇਂ ਦਿੱਤਾ, ਉੱਤਰ ਸੀ ਅੱਜ ਤੀਕਰਾਂ ਜਿਹਦੇ ਘਰ ਵਿੱਚ ਗਈ ਝੋਲੀ ਅੱਡ ਕੇ ਮੰਗਦੀ ਸਾਂ ਅਤੇ ਲੋਕ ਝੋਲੀ ਵਿੱਚ ਦਾਣਾ ਆਟਾ ਕੱਪੜੇ ਪਾਉਂਦੇ ਸਨ, ਅੱਜ ਜਦੋਂ ਗਈ ਸਾਂ ਉਦੋਂ ਮੈਂ ਮੰਗਦੀ ਸਾਂ ਅਤੇ ਜਦੋਂ ਮੈਂ ਦਰਸ਼ਨ ਕਰਕੇ ਆਈ ਹਾਂ ਹੁਣ ਮੈਂ ਮੰਗਤੀ ਨਹੀਂ, ਮੈਨੂੰ ਤਾਂ ਦਾਤਾਂ ਨਾਲ ਤੇਰੇ ਪੁੱਤਰ ਨੇ ਝੋਲੀ ਭਰ ਦਿੱਤੀ, ਅੱਜ ਤੋਂ ਬਾਅਦ ਮੈਂ ਝੋਲੀ ਨਹੀਂ ਅੱਡਣੀ, ਨਾਂ ਦੀ ਦੌਲਤਾਂ ਸਾਂ, ਜਨਮਾਂ ਜਨਮਾਂ ਦੀ ਭੁੱਖੀ ਸਾਂ। ਸੱਚ ਜਾਣੀ ਅੱਜ ਮੇਰਾ ਜਨਮ ਸਫਲ ਹੋ ਗਿਆ। ਤੇਰੇ ਪੁੱਤਰ ਦੀ ਪਹਿਲੀ ਮੁਸਕਰਾਹਟ ਨੇ ਮੇਰੇ ਅੰਦਰ ਤੇ ਬਾਹਰ ਦੀ ਭੁੱਖ ਖਤਮ ਕਰਕੇ ਸੱਚਮੁੱਚ ਮੈਨੂੰ ਧਨਵਾਨ ਕਰ ਦਿੱਤਾ ਹੈ। ਅੱਜ ਮੈਨੂੰ ਦੁਨੀਆਂ ਦੀ ਦੌਲਤ ਨਹੀਂ, ਅੱਜ ਮੈਨੂੰ ਬਾਬੇ ਨਾਨਕ ਗੁਰੂ ਦੀ ਮਨ ਨੂੰ ਰਹਿਮਤ ਮਿਲ ਗਈ ਹੈ। ਇਸ ਤੋਂ ਅੱਗੇ ਮੈਂ ਥੋੜ੍ਹੀ ਜਿਹੀ ਬੇਨਤੀ ਜ਼ਰੂਰ ਕਰਨੀ ਚਾਹੁੰਦਾ। ਦੌਲਤਾਂ ਦਾਈ ਇਹ ਚਲੀ ਗਈ ਹੈ, ਦਿਨ ਚੜ੍ਹਿਆ, ਰਾਏ ਬੁਲਾਰ ਨੂੰ ਖਬਰ ਹੋਈ ਕਿ ਤੇਰੇ ਪਟਵਾਰੀ ਦੇ ਘਰ ਅੱਜ ਪੁੱਤਰ ਨੇ ਜਨਮ ਲਿਆ ਹੈ। ਰਾਏ ਬੁਲਾਰ ਆਇਆ, ਆ ਕੇ ਦੀਦਾਰ ਪਾਇਓਸ ਅਤੇ ਕਹਿਣ ਲੱਗਾ, ਬਾਬਾ ਕਾਲੂ ਪਤਾ ਨਹੀਂ ਅੱਜ ਰਾਤ ਮੈਨੂੰ ਨੀਂਦ ਨਹੀਂ ਪਈ। ਪੁੱਛਿਆ ਕਿਉਂ, ਕਹਿੰਦਾ ਚਿੰਤਾ ਕਰਕੇ ਨਹੀਂ, ਪਤਾ ਨਹੀਂ ਅੰਦਰ ਨੂੰ ਕੋਈ ਚਾਹ ਸੀ, ਚਾਹ ਕਰਕੇ ਮੈਨੂੰ ਰਾਤ ਨੀਂਦ ਨਹੀਂ ਪਈ। ਪੰਡਿਤ ਹਰਦਿਆਲ ਜੀ ਆ ਗਏ, ਕਿਉਂਕਿ ਉਸ ਵੇਲੇ ਪਰਿਵਾਰ ਵਿੱਚ ਉਹ ਸਨਾਤਨ ਰਸਮਾਂ ਸਨ। ਪੰਡਿਤ ਹਰਦਿਆਲ ਆਏ, ਪੱਤਰੀ ਤਿਆਰ ਕਰਨ ਲੱਗੇ। ਹੁਣ ਇੱਥੇ ਮੈਨੂੰ ਖਿਮਾ ਕਰ ਦਿਆ ਜੇ, ਆਪ ਇਹ ਨਾ ਕਿਹੋ ਸ਼ਾਇਦ ਭਾਈ ਸਾਹਿਬ ਜੋਤਿਸ਼ ਵਾਲੇ ਪਾਸੇ, ਕਿਉਂਕਿ ਉਸ ਵੇਲੇ ਪਰਿਵਾਰ ਉਸ ਗੱਲ ਨੂੰ ਮੰਨ ਰਿਹਾ ਸੀ। ਆਉਂਦਿਆਂ ਸਾਰ ਦੌਲਤਾਂ ਨੂੰ ਪੁੱਛਦੇ ਨੇ ਕਿਸ ਵੇਲੇ ਦਾ ਜਨਮ ਸੀ, ਬੱਚੇ ਦੇ ਜਨਮ ਦੇ ਲੱਛਣ ਕੀ ਸਨ। ਪਰ ਦੌਲਤਾਂ ਦੀਆਂ ਅੱਖਾਂ ਵਿੱਚ ਖੁਮਾਰੀ ਸੀ, ਉਹਦੇ ਅੰਦਰ ਕੋਈ ਰਸ ਸੀ। ਜਦੋਂ ਪੁੱਛਿਆ, ਕਹਿਣ ਲੱਗੀ ਮੈਂ ਕੀ ਤੈਨੂੰ ਦੱਸਾਂ ਕਿਹੋ ਜਿਹਾ ਸਮਾਂ ਸੀ। ਅਤੇ ਪੁੱਛਦੇ ਨੇ ਦੱਸ ਤਾਂ ਸਹੀ, ਮਾਨੋ ਉਹਦੀ ਆਵਾਜ਼ ਕਹਿ ਰਹੀ ਹੋਵੇ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਉਹ ਵੇਲਾ ਕਿਹੜਾ ਸੀ? ਵੇਲਾ ਦੱਸ ਦਿੱਤਾ, ਮੁਸਕਰਾਹਟ ਦੱਸ ਦਿੱਤੀ। ਪੰਡਿਤ ਹਰਦਿਆਲ ਆਪਣੇ ਵੱਲੋਂ ਬਾਬਾ ਜੀ ਦੇ ਚਰਨਾਂ ਵਿੱਚ ਚੋਗਿਆ ਅਤੇ ਨਾਲ ਕਹਿਣ ਲੱਗਾ, ਬਾਬਾ ਕਾਲੂ ਮੈਂ ਸ਼ਾਇਦ ਨਾ ਵੇਖਾਂ, ਪਰ ਇੱਕ ਦਿਨ ਸਮਾਂ ਆਵੇਗਾ, ਵੱਡੇ ਵੱਡੇ ਛਤਰਾਂ ਵਾਲੇ ਤੇਰੇ ਪੁੱਤਰ ਦੇ ਚਰਨਾਂ ਵਿੱਚ ਮੱਥੇ ਟੇਕਿਆ ਕਰਨਗੇ, ਲੋਕ ਤੇਰੇ ਪੁੱਤਰ ਦੇ ਸਾਹਮਣੇ ਚੁੱਕਣਗੇ। ਅਤੇ ਨਾਮ ਕੀ ਰੱਖਣਾ ਹੈ? ਨਾਮ ਰੱਖ ਦਿੱਤਾ ਨਾਨਕ। ਮੈਂ ਸਿਰਫ ਇਹਦੀ ਵਿਆਖਿਆ ਕਰਕੇ ਸੰਪੂਰਨਤਾ ਕਰਨ ਲੱਗਾ ਵਾਂ। ਨਾਮ ਰੱਖ ਦਿੱਤਾ ਨਾਨਕ, ਅਤੇ ਜਦੋਂ ਨਾਮ ਨਾਨਕ ਰੱਖਿਆ ਅਤੇ ਭਾਈ ਨੰਦ ਲਾਲ ਜੀ ਨੇ ਉਹਦੇ ਅਰਥ ਕੀਤੇ। ਭਾਵੇਂ ਤੁਸੀਂ ਬੜੀ ਵਾਰੀ ਇਹ ਅਰਥ ਸੁਣੇ ਨੇ, ਪਰ ਜਦੋਂ ਬਾਬੇ ਦਾ ਪੁਰਬ ਆਉਂਦਾ ਹੈ ਉਹਦੀ ਹਰ ਗੱਲ ਹੀ ਨਵੀਂ ਹੁੰਦੀ ਹੈ। ਨਾਨਕ ਨਾਮ ਰੱਖ ਦਿੱਤਾ, ਅਤੇ ਜਦੋਂ ਨਾਨਕ ਲਿਖਿਆ ਅਤੇ ਫਾਰਸੀ ਵਿੱਚ ਲਿਖਦੇ ਨੇ, ਹਰ ਦੋ ਨੂਨ ਨਾਮ ਪਾਕਸ਼ ਨਾ ਈਮੋ ਨਸੀਰ, ਅਲਫ ਮੈਂ ਨਾ ਆਹਦ ਕਾਫ ਆਖਰੀ ਰਾ ਕਬੀਰ। ਗੁਰਮੁਖੀ ਵਿੱਚ ਲਿਖਿਆ ਜਾਂਦਾ, ਨੰਨੇ ਨੂੰ ਕੰਨਾ ਨੰਨਾ ਅਤੇ ਕੱਕਾ ਨਾਨਕ। ਉੱਥੇ ਫਿਰ ਅਰਥ ਕਰਦੇ ਨੇ, ਅੱਜ ਨਾਨਕ ਗੁਰੂ ਜੀ ਦਾ ਪੁਰਬ ਮਨਾਉਂਦੇ ਹਾਂ ਨਾ, ਝੋਲੀਆਂ ਅੱਡ ਕੇ ਅਜ ਅਰਦਾਸ ਕਰਕੇ ਜਾਇਓ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਹਰ ਦੋ ਨੂਨ ਨਾਮ ਪਾਕਸ਼ ਨਈਮੋ ਨਸੀਰ, ਪਹਿਲਾ ਨੂਨ ਜੋ ਪਹਿਲਾ ਨੰਨਾ ਹੈ ਉਹ ਕਹਿ ਰਿਹਾ ਹੈ ਕਿ ਨਾਈਮ, ਅਤੇ ਨਾਈਮ ਦੇ ਅਰਥ ਨੇ ਕਿ ਜਿਹਦੀ ਝੋਲੀ ਨੂੰ ਕਿਤੋਂ ਵੀ ਭਾਗ ਨਾ ਲੱਗੇ। ਮੇਰੇ ਬਾਬੇ ਨਾਨਕ ਦੇ ਅੱਗੇ ਝੋਲੀਆਂ ਅੱਡਿਓ, ਗੁਰੂ ਨਾਨਕ ਖਾਲੀ ਝੋਲੀਆਂ ਨੂੰ ਨਿਆਮਤਾਂ ਨਾਲ ਭਰਨ ਵਾਲੇ, ਪਹਿਲਾ ਨੰਨਾ ਨਾਈਮ ਨਿਆਮਤਾਂ ਵੰਡਣ ਵਾਲੇ, ਅਤੇ ਜਿਹੜਾ ਅੱਗੇ ਕੰਨਾ ਲੱਗਾ, ਕੰਨੇ ਦੇ ਅਰਥ ਨੇ ਉਹ ਇੱਕ ਦੇ ਨੇ, ਇੱਕ ਦੇ ਚਰਨਾਂ ਨਾਲ ਜੋੜਨ ਆਏ ਨੇ। ਅਤੇ ਕੰਨੇ ਤੋਂ ਅੱਗੇ ਜਿਹੜਾ ਨੰਨਾ ਆਉਂਦਾ ਉਸ ਨੰਨੇ ਦਾ ਅਰਥ ਹੈ ਨਸੀਰ, ਇਹਦਾ ਅਰਥ ਉਹ ਸਿੱਖਾਂ ਜਿੱਦਣ ਤੇਰੇ ਆਪਣੇ ਵੀ ਮਦਦ ਦੇਣ ਤੋਂ ਭੱਜ ਜਾਣ, ਤੂੰ ਬਾਬੇ ਨਾਨਕ ਦੇ ਅੱਗੇ ਜਾ ਪੁਕਾਰ ਕਰੀ, ਗੁਰੂ ਨਾਨਕ ਡਿੱਗਿਆਂ ਦੀ ਮਦਦ ਕਰਨ ਵਾਸਤੇ ਆਏ। ਪਹਿਲਾ ਨੰਨਾ ਉਹ ਨਿਆਮਤਾਂ ਵੰਡਦੇ ਨੇ, ਅਲਫ ਦਾ ਅਰਥ ਇੱਕ ਨਾਲ ਜੋੜਨ ਆਏ ਨੇ, ਨਸੀਰ ਦਾ ਅਰਥ ਡਿੱਗਿਆਂ ਦੀ ਮਦਦ ਕਰਨ ਆਏ ਨੇ। ਅਤੇ ਕਿੰਨੀ ਕੁ ਮਦਦ ਕਰਦੇ ਨੇ! ਅੱਜ ਦੇਖੋ ਤੁਸੀਂ ਬੈਠੇ ਹੋ, ਮੰਗੋ ਗੁਰੂ ਨਾਨਕ ਸਾਹਿਬ ਦੇ ਘਰੋਂ। ਇੱਕ ਗਰੀਬ ਜਿਹਾ ਬੰਦਾ ਘਰ ਲੈ ਗਿਆ ਬਾਬੇ ਨਾਨਕ ਨੂੰ ਅਤੇ ਕਿਹਾ, ਬਾਬਾ ਮੇਰੇ ਘਰ ਮਹੱਲ ਨਹੀਂ, ਮੇਰੇ ਘਰ ਚੰਗਾ ਭੋਜਨ ਨਹੀਂ, ਸਿਰਫ ਮੇਰੇ ਘਰ ਦੋ ਮੰਜੇ ਨੇ, ਇੱਕ ਤੇ ਤੂੰ ਵਿਸ਼ਰਾਮ ਕਰੀ, ਇੱਕ ਤੇ ਤੇਰਾ ਸੇਵਕ ਕਰੇਗਾ, ਮੈਨੂੰ ਸੇਵਾ ਭਾਵਨਾ ਨਾਲ ਕਰ ਲੈਂਦੇ। ਰਾਤ ਮੰਜੇ 'ਤੇ ਬਾਬੇ ਨੂੰ ਵਿਸ਼ਰਾਮ ਕਰਾਇਆ, ਮੀਂਹ ਪਿਆ ਅਤੇ ਜਦੋਂ ਕੱਚਾ ਮਕਾਨ ਚੋਣ ਲੱਗਾ ਅਤੇ ਬਾਬੇ ਸੁੱਤੇ ਦੇ, ਬਾਬਾ ਤਾਂ ਕੀ ਸੌਣਾ ਸੀ, ਉੱਤੇ ਚਾਦਰ ਦੇ ਨਾਲ ਢੱਕ ਦਿੱਤਾ ਕਿ ਮੇਰੇ ਘਰ ਆਏ ਸੰਤ 'ਤੇ ਮੀਂਹ ਦੀਆਂ ਕਣੀਆਂ ਨਾ ਪੈ ਜਾਣ। ਅੰਮ੍ਰਿਤ ਵੇਲਾ ਹੋਇਆ, ਆਵਾਜ਼ ਦਿੱਤੀ ਮਰਦਾਨਿਆਂ ਇਹਨੂੰ ਕਹਿ ਆਪਣੇ ਘਰ ਦੇ ਜੀ ਬਾਹਰ ਕੱਢ ਲੈ। ਨਿਆਮਤਾਂ ਵੰਡਣ ਵਾਲੇ ਮਦਦ ਕਰਨ ਵਾਲੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਹਨੂੰ ਕਹਿ ਘਰ ਦੇ ਜੀ ਬਾਹਰ ਕੱਢੇ। ਘਰ ਦੇ ਜੀ ਬਾਹਰ ਕੱਢ ਦਿੱਤੇ। ਕਹਿਣ ਲੱਗੇ ਇਹਦੇ ਸਾਰੇ ਘਰ ਦਾ ਸਮਾਨ ਤੋੜ ਦੇ, ਕੱਚੇ ਭਾਂਡੇ ਤੋੜ ਦੇ, ਤੋੜ ਦਿੱਤੇ ਕੱਪੜੇ ਸਾਰੇ ਇਕੱਠੇ ਕਰ ਦੇ, ਆਪਣੇ ਹੱਥਾਂ ਨੂੰ ਲਾ ਕੇ ਅੱਗ ਉਹਦੀ ਝੁੱਗੀ ਨੂੰ ਫੂਕ ਕੇ ਰੱਖ ਦਿੱਤਾ। ਵਿਚਾਰਾ ਸੋਚੀ ਪੈ ਗਿਆ, ਦੇਖਿਓ ਗੁਰਮੁਖੋ ਝੁੱਗੀਆਂ ਸਾੜ ਕੇ ਮਹੱਲ ਦਿੰਦਾ ਬਾਬਾ ਨਾਨਕ, ਉਹਦੇ ਬਣ ਕੇ ਤਾਂ ਦੇਖੋ ਉਹ ਗਰੀਬਾਂ ਨੂੰ ਪਾਤਸ਼ਾਹੀਆਂ ਦੇਣ ਵਾਸਤੇ ਆਇਆ ਹੈ। ਝੁੱਗੀ ਸਾੜ ਦਿੱਤੀ, ਉਹ ਗਰੀਬ ਨੇ ਚਰਨ ਪਕੜ ਕੇ ਕਿਹਾ ਬਾਬਾ ਮੈਨੂੰ ਝੁੱਗੀ ਸੜਨ ਦਾ ਡਰ ਨਹੀਂ, ਸਿਰਫ ਮੈਨੂੰ ਇਹ ਖੇਦ ਹੈ ਮੇਰੇ ਤੋਂ ਭੁੱਲ ਕੀ ਹੋ ਗਈ, ਤੇਰੇ ਵਰਗਾ ਮਹਾਂਪੁਰਸ਼ ਆਇਆ ਮੈਂ ਸੁੱਕੀ ਮਿੱਸੀ ਖਵਾ ਸਕਿਆ, ਤੁਸੀਂ ਝੁੱਗੀ ਸਾੜ ਦਿੱਤੀ, ਜੀ ਸਦਕੇ ਝੁੱਗੀ ਸੜ ਜਾਏ ਪਰ ਤੂੰ ਮੇਰੇ ਘਰੋਂ ਖੁਸ਼ ਜਾਈ, ਝੁੱਗੀ ਸੜਨ ਦਾ ਦੁੱਖ ਨਹੀਂ, ਦੁੱਖ ਇਸ ਚੀਜ਼ ਦਾ ਮੇਰੇ ਘਰ ਸੰਤ ਆਇਆ ਅਤੇ ਖੁਸ਼ੀ ਨਾਲ ਲੰਘ ਗਿਆ। ਬਾਬੇ ਨਾਨਕ ਦੇ ਨੇਤਰ ਸੇਜਲ ਹੋ ਗਏ ਅਤੇ ਸੀਨੇ ਨਾਲ ਲਾ ਕੇ ਕਹਿਣ ਲੱਗੇ ਉਹ ਮੇਰੇ ਬੇਟੇ ਰੱਬ ਨੇ ਤੈਨੂੰ ਦਿਲ ਬੜਾ ਖੁੱਲ੍ਹਾ ਦਿੱਤਾ ਸੀ ਅਤੇ ਮੈਂ ਰਾਤ ਦਾ ਦੇਖਦਾ ਪਿਆ ਸਾਂ ਤੇਰਾ ਹੱਥ ਬੜਾ ਤੰਗ ਸੀ, ਦਿਲ ਤੈਨੂੰ ਬੜਾ ਖੁੱਲ੍ਹਾ ਦਿੱਤਾ ਹੈ, ਹੱਥ ਬੜਾ ਤੰਗ ਸੀ, ਅੱਜ ਮੇਰਾ ਚਿੱਤ ਕੀਤਾ ਮੈਂ ਰੱਬ ਦੇ ਘਰੋਂ ਜਿੱਡਾ ਵੱਡਾ ਦੱਬ ਨੇ ਤੈਨੂੰ ਖੁੱਲ੍ਹਾ ਦਿਲ ਦਿੱਤਾ ਹੈ ਮੈਂ ਉਹਨਾਂ ਤੇਰਾ ਹੱਥ ਵੀ ਖੁੱਲ੍ਹਾ ਕਰਕੇ ਚੱਲਾਂ, ਆ ਲੈ ਪਕੜ ਮਾਇਆ ਰੱਬ ਤੈਨੂੰ ਅਰਬਾਂ ਖਰਬਾਂ ਪਤੀ ਬਣਾਏਗਾ। ਦੇਖੀ ਸ਼ਬਦ ਨਾਲੋਂ ਕਦੀ ਪ੍ਰੀਤ ਨਾ ਤੋੜੀ, ਡਿੱਗਿਆਂ ਦਾ ਮਦਦਗਾਰ ਹੈ ਪਿਆਰਿਓ। ਅਖੀਰ ਤੇ ਹੈ ਕੱਕਾਂ, ਕੱਕੇ ਦਾ ਅਰਥ ਹੈ ਕਬੀਰ, ਕਬੀਰ ਦਾ ਅਰਥ ਹੈ ਵੱਡਾ, ਗੁਰੂ ਨਾਨਕ ਤੋਂ ਵੱਡਾ ਹੋਰ ਕੋਈ ਕਰ ਨਹੀਂ। ਅਖੀਰ ਤੇ ਮੈਨੂੰ ਇੱਕ ਕਵੀ ਹੋਇਆ ਹੈ ਬਾਲਮ, ਉਹਦੀਆਂ ਤੁਕਾਂ ਕਹਿ ਕੇ ਸੰਪੂਰਨਤਾ ਕਰਨਾ ਵਾਂ। ਅੱਜ ਗੁਰੂ ਨਾਨਕ ਦੀ ਸਿਫਤ ਸਾਰਿਆਂ ਨੇ ਗਾਈ ਪਰ ਸਿੱਖ ਕਿਵੇਂ ਗਾਏ? ਕਹਿਣ ਲੱਗੇ ਕੱਤ ਕਾ ਪੂਤ, ਸਲ ਕਾ ਪਿਤਾ, ਬਨ ਕਾ ਭਾਈ, ਸਭ ਹੈ ਜਗ ਗਾਇਓ। ਧਿਆਨ ਦਿਆ ਜੇ ਨਾ ਤੁਕਾਂ ਵੱਲ, ਕੱਤ ਕਾ ਪੂਤ, ਮੈਂ ਪਹਿਲਾਂ ਕਵਿਤ ਕਹਿ ਦੇਣਾ ਫਿਰ ਅਰਥ ਕਰਾਂਗਾ, ਅਸੀਂ ਕੀ ਕਹਿਣਾ ਬਾਪੂ ਨੂੰ। ਕੱਤ ਕਾ ਪੂਤ, ਸਲ ਕਾ ਪਿਤਾ, ਬਨ ਕਾ ਭਾਈ, ਸਭ ਹੈ ਜਗ ਗਾਇਓ, ਮਰਬ ਕਾ ਰੱਬ, ਪੰਮ ਕਾ ਗੁਰੂ, ਤੀਨ ਸੱਸੇ ਜਿਸ ਸੀਸ ਝੁਕਾਇਓ, ਤੀਨ ਦੱਦੇ ਪਗ ਚਾਟਤ ਜਾਂਕੈ, ਜਾਂਕਾ ਰੱਦ ਨੇ ਪੀ ਪੈ ਖਾਇਓ, ਸੱਤ ਸੱਤ ਕਾ ਮਾਲਕ ਬਾਲਮ, ਨਾਨਕ ਖਾਲਕ ਬਨ ਕਰ ਆਇਓ। ਹੁਣ ਤੱਕੋ ਦਿਆ ਤਵੱਜੋ ਦੇਣੀ ਕਿ ਪਹਿਲਾ ਸ਼ਬਦ ਹੈ ਕੱਤ ਕਾ ਪੂਤ। ਕਈ ਕਹਿੰਦੇ ਪਏ ਨੇ ਅੱਜ ਬਾਬੇ ਕਾਲੂਤਾ ਅਤੇ ਮਾਤਾ ਤ੍ਰਿਪਤਾ ਦਾ ਪੁੱਤਰ ਆਇਆ ਹੈ। ਸਲ ਕਾ ਪਿਤਾ, ਕਈ ਅੱਜ ਕਹਿੰਦੇ ਪਏ ਨੇ ਸੱਸੇ ਦਰ ਅਤੇ ਸ੍ਰੀ ਚੰਦ ਅਤੇ ਲੱਲੇ ਦਰ ਅਤੇ ਲਖਮੀ ਚੰਦ, ਬਾਬਾ ਸ੍ਰੀ ਚੰਦ ਅਤੇ ਲਖਮੀ ਚੰਦ ਜੀ ਦਾ ਬਾਪੂ ਆਇਆ ਹੈ। ਬਨ ਕਾ ਭਾਈ, ਬਨ ਕਾ ਦਰ ਅਤੇ ਬੇਬੇ ਨਾਨਕੇ ਦਾ ਨਾਨਕੀ ਦਾ ਭਰਾ ਆਇਆ ਹੈ। ਕੱਤ ਕਾ ਪੂਤ, ਸਲ ਕਾ ਪਿਤਾ, ਬਨ ਕਾ ਭਾਈ, ਸਮੇਂ ਜਗਾਇਓ, ਮਰਬ ਕਾ ਰੱਬ, ਮਰਬ ਤਿੰਨ ਸ਼ਬਦ ਨੇ, ਮੰਮਾ ਮਰਦਾਨਾ, ਰਰਾ ਰਾਏ ਬੁਲਾਰ ਅਤੇ ਬੱਬਾ ਬਾਲਾ, ਕੁਝ ਕਹਿੰਦੇ ਪਏ ਨੇ ਬਾਲੇ ਮਰਦਾਨੇ ਦਾ ਅਤੇ ਰਾਏ ਬੁਲਾਰ ਦਾ ਰੱਬ ਆ ਗਿਆ ਹੈ। ਮਰਬ ਕਾ ਰੱਬ, ਪੰਮ ਕਾ ਗੁਰੂ, ਪੰਮ ਦਾ ਪੱਪੇ ਦਾ ਅਰਥ ਹੈ ਪੰਡਿਤ, ਮੰਮੇ ਦਾ ਅਰਥ ਹੈ ਮੌਲਵੀ, ਪੰਡਿਤ ਅਤੇ ਮੌਲਵੀ ਦਾ ਮੁਰਸ਼ਦ ਆ ਗਿਆ ਹੈ। ਕੱਤ ਕਾ ਪਿਤਾ, ਧਿਆਨ ਦਿਆ ਜੇ, ਕੱਤ ਕਾ ਪੂਤ, ਸਲ ਕਾ ਪਿਤਾ, ਬਨ ਕਾ ਭਾਈ, ਸਭੈ ਜਗ ਗਾਇਓ, ਮਰਬ ਕਾ ਰੱਬ, ਪੰਮ ਕਾ ਗੁਰੂ, ਤੀਨ ਸੱਸੇ, ਤਿੰਨ ਸੱਸੇ ਕਿਹੜੇ ਨੇ? ਸੱਸਾ ਸ਼ੇਖ ਨਾਗ, ਸੱਸਾ ਸ੍ਰਿਸ਼ਟੀ ਅਤੇ ਸੱਸਾ ਸੱਸ ਪੂਰਨਮਾਸ਼ੀ ਦਾ ਚੰਦਰਮਾ ਵੀ ਤੇਰੇ ਸਾਹਮਣੇ ਝੁੱਕ ਗਿਆ। ਤੀਨ ਸੱਸੇ ਜਿਸ ਸੀਸ ਝੁਕਾਇਓ, ਤੀਨ ਦੱਦੇ, ਦੱਦਾ ਦੇਵਤੇ, ਦੱਦਾ ਦੇਵੀਆਂ, ਦੱਦੇ ਦੈਂਤ, ਤੀਨ ਦੱਦੇ ਪਗ ਜਾਟਤ ਜਾਂ ਕਹਿ, ਤੇਰੇ ਚਰਨਾਂ ਵੀ ਝੁੱਕ ਗਏ ਨੇ, ਜਾਂ ਕਾਂ ਰੱਦ ਨੇ ਪੀ ਪੈ ਗਾਇਓ, ਰੱਦ ਦਾ ਅਰਥ ਦਿਨ ਅਤੇ ਰਾਤ ਵੀ ਤੈਨੂੰ ਗਾਉਂਦੇ ਨੇ, ਪਰ ਸੱਤ ਸੱਤ ਕਾ ਮਾਲਕ ਬਾਲਮ, ਨਾਨਕ ਖਾਲਕ ਬਣ ਕੇ ਆਇਓ। ਕਹਿੰਦਾ ਬਾਲਮ ਮੇਰੇ ਤੋਂ ਕੋਈ ਪੁੱਛ ਕੇ ਵੇਖੇ ਤੇ 14 ਤਬਕਾਂ ਦਾ ਖੁਦਾ ਮੇਰੇ ਘਰ ਆ ਗਿਆ ਹੈ। ਪਿਆਰਿਓ ਇਸ ਤੋਂ ਅੱਗੇ ਚੱਲੋ, ਮੈਂ ਸਿਰ ਬਾਣੀ ਵਿੱਚੋਂ ਅਰਜ ਕਰ ਦੇਣਾ। ਉਹਦਾ ਸੀ ਖਾਲਕ ਰਾਏ ਬੁਲਾਰ ਦਾ ਮੁਰਸ਼ਦ, ਮੇਰੇ ਗੁਰੂ ਰਾਮਦਾਸ ਗੁਰੂ ਅੰਗਦ ਸਾਹਿਬ ਨੂੰ ਪੁੱਛੋ ਕੌਣ ਆਇਆ ਹੈ। ਬਾਬਾ ਬੁੱਢਾ ਜੀ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਸਿੱਖਿਆ ਦਿਓ। ਕਹਿਣ ਲੱਗੇ ਦੇਖਿਆ ਆਖ ਬੁਝਾਇਆ, ਗੁਰੂ ਨਾਨਕ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸ਼ੀਐ ਜਿਨ ਗੁਰੂ ਨਾਨਕ ਦੇਉ। ਗੁਰੂ ਰਾਮਦਾਸ ਕਿਰਪਾਲੂ ਦਾ ਸਮਾਂ ਹੁੰਦਾ ਹੈ, ਕਹਿੰਦੇ ਨੇ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤ ਤਰੀ ਤਰਾਂਤ। ਜਿੱਦਣ ਗੱਦੀ ਮਿਲਦੀ ਹੈ ਇਸ ਆਏ ਹੋਏ ਬਾਬੇ ਨੂੰ ਕਹਿੰਦੇ ਨੇ ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੈ ਸਭ ਸੋਖ ਸੰਤਾਪੇ। ਗੁਰੂ ਅਰਜੁਨ ਦੇਵ ਨੂੰ ਪੁੱਛੋ, ਉਹ ਕਹਿੰਦੇ ਨੇ ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਮਿਲੈ ਦਾਨ ਸੰਤਰੇਨ ਜੇ ਲਗ ਪਵਜਲ ਤਰਨਾ। ਬਿੰਤ ਕਰੂੰ ਕਰੋ ਬੇਨਤੀ ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ ਦਿਓ ਦਰਸ਼ ਮਨ ਚਾਓ ਭਗਤ ਇਹ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਪੁੱਛੋ ਕਿਤੇ ਗੁਰੂ ਅਰਜੁਨ ਦੇਵ ਨੂੰ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਤੁਸੀਂ ਅੱਜ ਸੁਣਿਆ ਹੈ ਗੁਰਮੁਖੋ ਚੇਤੇ ਰੱਖਿਓ ਕਈਆਂ ਨੇ ਅੱਜ ਪੇਖਿਆ ਵੀ ਹੈ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਅਰਜੁਨ ਦੇਵ ਜੀ ਸਾਨੂੰ ਤਾਂ ਸੋਝੀ ਕੋਈ ਨਹੀਂ, ਸਾਡੇ ਕੋਲ ਧਿਆਨ ਕੋਈ ਨਹੀਂ। ਕਹਿਣ ਲੱਗੇ ਚਲੋ ਕੋਈ ਬਾਤ ਨਹੀਂ, ਜੇ ਧਿਆਨ ਨਹੀਂ ਗਿਆਨ ਨਹੀਂ ਤੇ ਇਹਨਾਂ ਤੁਕਾਂ ਨੂੰ ਅੱਜ ਪੜ੍ਹ ਕੇ ਚਲਾ ਜਾਈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਭੱਟਾਂ ਨੂੰ ਪੁੱਛੀਏ ਕਹਿਣ ਲੱਗੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ। ਗੁਰੂ ਨਾਨਕ ਸਾਹਿਬ ਰੱਬ ਵਰਗੇ ਨੇ। ਭਾਈ ਗੁਰਦਾਸ ਨੂੰ ਪੁੱਛੀਏ ਸੰਪੂਰਨਤਾ ਮੈਂ ਕਰਨ ਲੱਗਾ, ਕਹਿੰਦੇ ਨੇ ਦੁਨੀਆਂ ਦੇ ਲੋਕੋ ਜਗਨਨਾਥਪੁਰੀ ਦੇ ਮੰਦਰ ਵਿੱਚ ਟੱਲੀ ਵੱਜਦੀ ਸੀ ਨਾ ਉੱਥੇ ਅੱਜ ਰਬਾਬ ਵੱਜਣ ਲੱਗ ਪਈ ਜੇ। ਦੁਨੀਆਂ ਦੇ ਲੋਕੋ ਮੱਕੇ ਕਾਬੇ ਵਿੱਚ ਲੱਤਾਂ ਪਈਆਂ ਸਨ ਉੱਥੇ ਬਾਬੇ ਨਾਨਕ ਦੇ ਚਰਨਾਂ ਦੀ ਖੜਾਮ ਰੱਖੀ ਬੈਠੇ ਜੇ। ਕਹਿਣ ਲੱਗੇ ਮਸੀਤ ਵਿੱਚ ਰਬਾਬ ਵੱਜਦੀ ਕਹਿ। ਭਾਈ ਸਾਹਿਬ ਫਿਰ ਅਖੀਰ ਤੇ ਜਿਸ ਦਿਨ ਬਾਬੇ ਨਾਨਕ ਨੇ ਰਹਿਮਤਾਂ ਨਾਲ ਨਿਵਾਜ ਦਿੱਤਾ ਤੇ ਸਾਰੀ ਖਲਕਤ ਪੁਕਾਰ ਉੱਠੀ ਤੇ ਉਹ ਆਵਾਜ਼ ਸੀ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਕਰ ਕਰ ਬਾਬਾ ਗਾਵੀਐ ਤਨ ਗੁਰੂ ਨਾਨਕ ਦੇਵ ਜੀ। ਤਨ ਕਰ ਕਰ ਬਾਬਾ ਗਾਵੀਐ ਵੱਜਣ ਤਾਲ ਮਿਰਦੰਗ ਰਬਾਬਾ ਭਗਤ ਵਚਲ ਹੋਏ ਆਇਆ ਪਤਤ ਉਧਾਰਨ ਅਜਬ ਅਜਾਬਾ। ਕਹਿਣ ਲੱਗੇ ਚਾਰ ਵਰਨ ਇੱਕ ਵਰਨ ਹੋਏ ਸਾਧ ਸੰਗਤ ਮਿਲ ਹੋਏ ਤਰਾਬਾ ਚੰਦਨ ਵਾਸ ਵਣਾਸ ਪਤ ਅਵਲ ਦੋਮਨਾ ਸੇਮ ਖਰਾਬਾ। ਮੇਰੇ ਬਾਪੂ ਗੁਰੂ ਨਾਨਕ ਜੀ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਅੱਜ ਕਰਤਾਰਪੁਰ ਹਿੰਦੂ ਵੀ ਖਲੋਤਾ ਤੇ ਮੁਸਲਮਾਨ ਵੀ ਖਲੋਤਾ ਤੇ ਦੋਵੇਂ ਇੱਕੋ ਜ਼ਬਾਨ ਨਾਲ ਕਹਿਣ ਲੱਗੇ ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਜ਼ਾਹਰ ਪੀਰ ਜਗਤ ਗੁਰ ਬਾਬਾ ਜ਼ਾਹਰ ਪੀਰ ਜਗਤ ਗੁਰ ਬਾਬਾ। ਜਗਤ ਦਾ ਗੁਰੂ ਜਗਤ ਦਾ ਪੀਰ ਗੁਰੂ ਨਾਨਕ ਸਾਹਿਬ ਆਇਆ ਹੈ। ਆਓ ਸਾਧ ਸੰਗਤ ਭਾਵੇਂ ਸਮਾਂ ਕਾਫੀ ਹੋ ਚੁੱਕਾ ਹੈ, ਮੈਂ ਉਸ ਦਿਨ ਇੱਕ ਬੇਨਤੀ ਕੀਤੀ ਸੀ ਅੱਜ ਸੁਣੀ ਗਈ। ਕਰਮਹੀਣ ਧਨ ਕਰੈ ਬੇਨਤੀ ਕਦ ਨਾਨਕ ਆਵੇ ਵਾਰੀ। ਅੱਜ ਉਹ ਵਾਰੀ ਆ ਗਈ ਹੈ, ਆਪਣੇ ਨੇਤਰ ਬੰਦ ਕਰੋ ਪ੍ਰੇਮ ਭਾਵਨਾ ਦੇ ਨਾਲ ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਇਹਨੂੰ ਬੁਝਾਓ ਅੱਗ ਨੂੰ, ਆਪਣੇ ਅੰਦਰ ਨੂੰ ਟਿਕਾਉਣ ਦਾ ਯਤਨ ਕਰੋ। ਕਰੋ ਕਿਰਪਾਲਤਾ, ਆਪ ਜਿਤਨੇ ਵੀ ਕਿਰਪਾਲੂ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ ਬੜੇ ਪ੍ਰੇਮ ਭਾਵਨਾ ਦੇ ਨਾਲ, ਗੁਰਮੁਖੋ ਥੋੜ੍ਹੀ ਜਿਹੀ ਇਕਾਗਰਤਾ ਬਖਸ਼ੋ, ਇਹ ਕਿਸੇ ਪਾਸੇ ਨਹੀਂ ਜਾਂਦੀ, ਇਹ ਸ਼ਾਂਤ ਹੋਵੇਗੀ। ਆਪ ਕਰੋ ਕਿਰਪਾਲਤਾ ਸਾਧ ਸੰਗਤ, ਆਪਣੇ ਅੰਦਰ ਨੂੰ ਟਿਕਾਓ। ਮੈਂ ਸਿਰਫ 2-4 ਮਿੰਟ ਤੁਹਾਡੇ ਲੈਣੇ ਨੇ। ਚਲੋ ਰਾਏ ਪੋਏ ਦੀ ਤਲਵੰਡੀ ਆਓ, ਦੇਖੋ ਖਾਂ ਬਾਬਾ ਨਾਨਕ ਨੂੰ ਚੁੱਕੀ ਮਾਂ ਤ੍ਰਿਪਤਾ ਬਾਹਰ ਆਉਂਦੀ ਪਈ ਹੈ। ਅੰਦਰ ਨੂੰ ਟਿਕਾਓ ਅਤੇ ਤਿੰਨਾਂ ਭਵਨਾਂ ਦੇ ਮਾਲਕ ਨੂੰ, 14 ਤਬਕਾਂ ਦੇ ਸਾਈ ਨੂੰ, ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਨੂੰ ਅੱਜ ਜੁੜ ਕੇ ਇੱਕ ਪੁਕਾਰ ਕੇ ਸ਼ਬਦ ਵਾਹਿਗੁਰੂ ਕਹਿ ਦਿਓ। ਸੱਚੇ ਪਾਤਸ਼ਾਹ ਸਾਡੇ ਅੰਦਰ ਸ਼ਬਦ ਟਿਕਾ, ਕਰੋ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਤੁਹਾਡੀ ਆਵਾਜ਼ ਸਰਹੱਦ ਦੀਆਂ ਤਾਰਾਂ ਨੂੰ ਤੋੜ ਕੇ ਨਨਕਾਣੇ ਸਾਹਿਬ ਬਾਬੇ ਨਾਨਕ ਦੇ ਘਰ ਵਿੱਚ ਜਾ ਪਹੁੰਚੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ,
ਵਾਹਿਗੁਰੂ।
ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਨਾਮ ਦੀਆਂ ਦਾਤਾਂ ਬਖਸ਼ੇ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਦੇ ਘਰੋਂ ਖੰਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤਧਾਰੀ ਹੋਵੋ, ਬਾਣੀ ਬਾਣੇ ਦੇ ਧਾਰਨਿਕ ਹੋਵੋ, ਦੁਨੀਆਂ ਦੀ ਸ਼ੁਕੀਨੀ ਤੋਂ ਉੱਪਰ ਉੱਠ ਕੇ ਸ਼ਬਦ ਦਾ ਸ਼ਿੰਗਾਰ ਕਰੋ। ਜੇ ਘਰ ਘਰ ਵਿੱਚ ਮੰਗਣ ਵਾਲੀ ਦੌਲਤਾਂ ਭਾਗਾਂ ਵਾਲੀ ਹੋ ਗਈ, ਅਰਦਾਸ ਕਰੋ ਉਸ ਦਾਤਾ ਸਾਨੂੰ ਅੰਦਰ ਦੀ ਦੌਲਤ ਬਖਸ਼ੀ। ਧੰਨ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਨਮਸਕਾਰ। ਤੁਸੀਂ ਆਪ ਅਰੋਗਤਾ ਬਖਸ਼ੀ, ਆਪ ਵਿੱਚ ਵਰਤੇ, ਤੇਰੀ ਸੰਗਤ ਦੀਆਂ ਅਸੀਸਾਂ ਨੇ, ਤੇਰੀ ਪਿਆਰੀ ਸੰਗਤ ਦੀਆਂ ਬੇਨਤੀਆਂ ਨੇ ਇਸ ਸਰੀਰ ਨੂੰ ਸਮਰੱਥਾ ਬਖਸ਼ ਕੇ ਤੇਰੀਆਂ ਕਥਾ ਕਹਾਣੀਆਂ ਕਰਾਈਆਂ। ਬਾਪੂ ਬਾਬਾ, ਤੇਰੀ ਸੰਗਤ, ਤੇਰੇ ਪਿਆਰੇ, ਤੇਰੇ ਸ਼ਬਦ ਰੂਪ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਦਾਸ ਦੀ ਕੋਟਾਨ ਕੋਟ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।